ਨਿਰਭਰ ਜੋ ਕਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਪਿਆਰੀ ਸਤਸੰਗਤ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਣਾ ਚ ਲਵੇਗੀ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਆ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਸਵਾਰਿਓ ਵਡਭਾਗੇ ਹੋ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਕੜੀਆਂ ਮਿਲਦੀਆਂ ਨੇ ਜਿਨ੍ਹਾਂ ਕੜੀਆਂ ਦੇ ਅੰਦਰ ਆਪ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸੇਧ ਲੈਂਦੇ ਹੋ ਵਿਚਾਰ ਕਰੀਏ ਇਹ ਉਸ ਅਕਾਲ ਪੁਰਖ ਦੀ ਰਹਿਮਤ ਆ ਉਹਦੀ ਕਿਰਪਾ ਆ ਬਾਣੀ 'ਚ ਪੜ੍ਹ ਕੇ ਦੇਖੋ ਗੁਰੂ ਜੀ ਸਮਝਾਉਣਾ ਕਰਦੇ ਸਨ ਮਨ ਨੂੰ ਕਹਿੰਦੇ ਮਨਾ ਕਿਤੇ ਜ਼ਿੰਦਗੀ 'ਚ ਵਿਚਾਰ ਕੇ ਦੇਖੀ ਜਦੋਂ ਉਸ ਪਰਮਾਤਮਾ ਤੇ ਰਹਿਮਤ ਪਈ ਨਾ ਤਰਸ ਪਿਆ ਉਹਨੂੰ ਤੇ ਤੇਰੇ 'ਤੇ ਕਿਰਪਾ ਕੀਤੀ ਉਹਨੇ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਕਹਿੰਦੇ ਉਸ ਪਰਮਾਤਮਾ ਤੇ ਤਰਸ ਪਿਆ ਤੇ ਰਹਿਮਤ ਕਰ ਦਿੱਤੀ ਉਹਨੇ ਕੈਸੀ ਰਹਿਮਤ ਕੀਤੀ ਸਤਿਗੁਰ ਸੱਜਣ ਮਿਲਿਆ ਸਮਝਾਉਣ ਲੱਗੇ ਕਿ ਜਾ ਕੇ ਤੈਨੂੰ ਗੁਰੂ ਮਿਲਿਆ ਵਿਚਾਰ ਕਰਨਾ ਕਿੰਨੇ ਜਨਮ ਆਪਾਂ ਭੋਗੇ ਆ ਕਿਸੇ ਜਨਮ ਅੰਦਰ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਗੁਰੂ ਦੀ ਪ੍ਰਾਪਤੀ ਕੇਵਲ ਤਾਂ ਕੇਵਲ ਮਨ ਸਰੀਰ ਦੇ ਅੰਦਰ ਆ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਫਿਰ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਫਿਰ ਸਾਨੂੰ ਆਪਣੇ ਆਪ ਦੀ ਸੋਝੀ ਆਉਂਦੀ ਅਸੀਂ ਕੌਣ ਹਾਂ ਅਸੀਂ ਕਿੱਧਰ ਆਏ ਹਾਂ ਕੀ ਲੈਣ ਆਏ ਹਾਂ ਅਤੇ ਗੁਰੂ ਨੂੰ ਪਿਆਰੀ ਸਤਸੰਗਤ ਜੀਓ ਇਹ ਵਡਭਾਗਾ ਪਾਉਂਦੇ ਹਾਂ ਕਿ ਉਹ ਅਕਾਲ ਪੁਰਖ ਪਰਮਾਤਮਾ ਸਾਡੇ 'ਤੇ ਕਿਰਪਾ ਕਰਦੇ ਨੇ ਸਾਨੂੰ ਇਹ ਦਾਤ ਬਖਸ਼ਿਸ਼ ਕਰਦੇ ਨੇ ਅਤੇ ਜੇ ਸਮਾਂ ਮਿਲਿਆ ਨਾ ਇਹਨੂੰ ਸੰਭਾਲਣਾ ਆ ਸੰਭਾਲਣਾ ਕਿਵੇਂ ਆ ਸਾਡੀ ਨਾ ਮਨ ਬਿਰਤੀ ਐਸੀ ਬਣ ਜਾਂਦੀ ਹੈ ਕਿ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ ਗੁਰੂ ਦੇ ਲੜ ਲੱਗ ਜਾਂਦੇ ਹਾਂ ਅਤੇ ਗੁਰੂ ਦੇ ਲੜ ਜਦੋਂ ਆਪਾਂ ਲੱਗ ਜਾਂਦੇ ਹਾਂ ਤਾਂ ਸਾਡੀ ਮਨ ਬਿਰਤੀ ਸਾਡੀ ਸੋਚ ਬਣ ਜਾਂਦੀ ਅਸੀਂ ਗੁਰੂ ਨੂੰ ਮਿਲ ਪਏ ਹਾਂ ਅਸੀਂ ਗੁਰੂ ਜੀ ਨੂੰ ਮਿਲ ਪਏ ਹੁਣ ਕੋਈ ਸੱਜਣ ਸਾਨੂੰ ਪੁੱਛਦਾ ਕਿ ਭਾਈ ਤੂੰ ਗੁਰੂ ਨੂੰ ਮਿਲਿਆ ਤਾਂ ਅਸੀਂ ਗੱਜ ਕੇ ਕਹਿੰਦੇ ਅਸੀਂ ਗੁਰੂ ਨੂੰ ਮਿਲੇ ਹੋਏ ਹਾਂ ਉਹ ਸਾਡੇ ਕੋਲ ਪੁੱਛਦਾ ਤੁਸੀਂ ਮਿਲੇ ਹੋ ਅਸੀਂ ਨਿਸ਼ਾਨੀਆਂ ਦਿਖਾਉਣ ਲੱਗ ਪੈਂਦੇ ਹਾਂ ਦੇਖ ਸਿੰਘਾ ਮੈਂ ਸਵੇਰੇ ਰੋਜ਼ ਪਾਠ ਕਰਦਾ ਦੇਖ ਸਿੰਘਾ ਮੈਂ ਰੋਜ਼ ਗੁਰਦੁਆਰੇ ਜਾਂਦਾ ਦੇਖ ਬਈ ਸਿੰਘਾ ਮੈਂ ਅੰਮ੍ਰਿਤ ਛਕਿਆ ਅਸੀਂ ਨਿਸ਼ਾਨੀਆਂ ਦਿਖਾਉਂਦੇ ਹਾਂ ਉਹਨੂੰ ਪਰ ਆਪਣੀ ਮਨ ਬਿਰਤੀ ਨੂੰ ਨਹੀਂ ਜਾਣਦੇ ਕਿ ਅਸੀਂ ਮਿਲੇ ਹਾਂ ਕਿ ਨਹੀਂ ਮਿਲੇ ਮਿਲਾਪ ਤਨ ਤੋਂ ਨਹੀਂ ਹੈ ਮਿਲਾਪ ਮਨ ਤੋਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣਾ ਕਰਦੇ ਇਸ ਮਨ ਨੂੰ ਕਹਿਣ ਲੱਗੇ ਬਈ ਆਸਾ ਮੱਲਾ ਤੇ ਜਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਨਿਸ਼ਾਨੀਆਂ ਦੱਸਣ ਲੱਗੇ ਆ ਕਿ ਕੀ ਨਿਸ਼ਾਨੀ ਹੈ ਤੇਰੀ ਕਿ ਤੇਰਾ ਗੁਰੂ ਨਾਲ ਮਿਲਾਪ ਹੋ ਗਿਆ ਤੂੰ ਨਿਸ਼ਾਨੀਆਂ ਕੈਸੀਆਂ ਦੱਸਦੇ ਆ ਕਹਿਣ ਲੱਗੇ ਸਤਿਗੁਰ ਮਿਲੇ ਆ ਧਾਵਤ ਥੰਮਿਆ ਨਿੱਜ ਕਰ ਵਸਿਆ ਹੈ ਕੀ ਕਹਿਣ ਲੱਗੇ ਕਹਿੰਦੇ ਵਿਚਾਰ ਕਰ ਸਤਿਗੁਰ ਮਿਲਿਆ ਧਾਵਤ ਥੰਮਿਆ ਕਹਿੰਦੇ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਨੂੰ ਮਿਲ ਗਈ ਹੈ ਗੁਰੂ ਨਾਲ ਮਿਲਾਪ ਹੋ ਗਿਆ ਕਹਿੰਦੇ ਉਹਨਾਂ ਦੀ ਨਿਸ਼ਾਨੀ ਹੈ ਕੈਸੀ ਨਿਸ਼ਾਨੀ ਹੈ ਧਾਵਤ ਥੰਮਿਆ ਧਾਵਤ ਦਾ ਪਦ ਕੀ ਹੈ ਭਜਨ ਅੱਠ ਗੁਰੂ ਦੇ ਚਰਨਾਂ ਨਾਲ ਜੁੜਨ ਤੋਂ ਪਹਿਲਾਂ ਮਨ ਜਿਹੜਾ ਹੈ ਟਿਕਦਾ ਹੀ ਨਹੀਂ ਹੈ ਖਲੋਂਦਾ ਹੀ ਨਹੀਂ ਆਪ ਜੀ ਵਿਚਾਰ ਕੇ ਦੇਖਿਓ ਬੇਸ਼ੱਕ ਆਪਾਂ ਗੁਰੂ ਦੇ ਦਰ ਤੇ ਆਉਂਦੇ ਹਾਂ ਮੱਥਾ ਟੇਕਦੇ ਹਾਂ ਪਾਠ ਕਰਦੇ ਹਾਂ ਗੁਰੂ ਘਰ ਦੀ ਸੇਵਾ ਕਰਦੇ ਮਨ ਫਿਰ ਵੀ ਨਹੀਂ ਟਿਕਦਾ ਮਨ ਨਹੀਂ ਬਹਿੰਦਾ ਕਦੇ ਮਨ ਭੱਜਾ ਹੀ ਫਿਰਦਾ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਮਨ ਖਲੋਂਦਾ ਹੀ ਨਹੀਂ ਇੱਥੋਂ ਤੱਕ ਕਿਹੜੀ ਮਨ ਬਿਰਤੀ ਹੈ ਨਾ ਗੁਰੂ ਚਰਨਾਂ ਦੇ ਵਿੱਚੋਂ ਕੁਝ ਲੈਣ ਆਉਂਦੀ ਹੈ ਪਰ ਧਿਆਨ ਦਿਓ ਲੈਣਾ ਨਹੀਂ ਚਾਹੁੰਦੀ ਮਨ ਬਿਰਤੀ ਏਦਾਂ ਦੀ ਬਣ ਜਾਂਦੀ ਹੈ ਕਿ ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕਣ ਦਾ ਮੁੱਲ ਮੰਗ ਲੈਂਦਾ ਇਨਸਾਨ ਗੁਰੂ ਚਰਨਾਂ ਦੇ ਵਿੱਚ ਇੱਕ 10 ਰੁਪਈਏ 100 ਰੁਪਈਆ ਦੇਣ ਦੀ ਤਾਕਤ ਹਮੇ ਚ ਰੱਖਦਾ ਹੈ ਕਹਿੰਦਾ ਮੈਂ 100 ਰੁਪਇਆ ਦਿੱਤਾ ਮੈਂ 200 ਰੁਪਇਆ ਦਿੱਤਾ ਠੀਕ ਹੈ ਮੈਂ ਦਾਨੀ ਸੱਜਣ ਆ ਮੈਂ ਦਾਨ ਕੀਤਾ ਮੈਂ ਪੁੰਨ ਦਾਨ ਕਰਦਾ ਮੈਂ ਭਲਾ ਬੜਾ ਕਰਦਾ ਗੁਰੂ ਜੀ ਕਹਿਣ ਲੱਗੇ ਭਾਈ ਗੱਲ ਸੁਣ ਤੇਰੀ ਮਨ ਬਿਰਤੀ ਗੁਰੂ ਨਾਲ ਮਿਲੀ ਨਹੀਂ ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ ਕਹਿੰਦੇ ਜਿਹੜੇ ਸਤਿਗੁਰੂ ਨੂੰ ਮਿਲੇ ਆ ਨਾ, ਉਹਨਾਂ ਦੀ ਨਿਸ਼ਾਨੀ ਹੈ, ਉਹਨਾਂ ਦੇ ਮਨ ਦੀ ਭਟਕਣਾ ਜਿਹੜੀ ਹੈ ਉਹਨੂੰ ਥੰਮ ਲੱਗ ਗਿਆ, ਥੰਮ ਦਾ ਪਾਉਂਦਾ ਰੁਕਣਾ, ਕਹਿੰਦੇ ਰੁਕ ਜਾਂਦੀ ਹੈ, ਉਹਨਾਂ ਦੀ ਮਨ ਬਿਤੀ ਭਟਕਦੀ ਨਹੀਂ ਹੈ, ਉਹਨਾਂ ਦੀ ਮਨ ਬਿਤੀ ਡੱਕੇ ਡੋਲੇ ਨਹੀਂ ਖਾਂਦੀ। ਉਹਨਾਂ ਦੀ ਮਨ ਬਿਰਤੀ ਜਿਹੜੀ ਹੈ ਨਾ ਕਿੱਦਾਂ ਦੀ ਬਣ ਜਾਂਦੀ ਹੈ, ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ। ਦੇਖੋ ਕਹਿੰਦੇ ਟਿੱਕਿਆਂ ਦੀ ਨਿਸ਼ਾਨੀ ਹੈ, ਜਿਹਨਾਂ ਦੀ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜੀ ਹੈ ਨਾ, ਉਹਨਾਂ ਟਿੱਕਿਆਂ ਦੀ ਨਿਸ਼ਾਨੀ ਹੈ। ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਕਹਿੰਦੇ ਐਸੀ ਮਨ ਬਿਰਤੀ ਬਣ ਜਾਂਦੀ ਹੈ ਕਿ ਉਹ ਪੁਰਾਣੀ ਜਿੰਨਾ ਮਰਜ਼ੀ ਦੁੱਖ ਆ ਜਾਵੇ। ਹੁਣ ਦੇਖੋ ਦੋ ਵਾਰੀ ਦੁੱਖ ਮੈਂ ਦੁੱਖ ਨਹੀਂ ਮੰਨਿਆ, ਦੋ ਵਾਰੀ ਦੁੱਖ ਦੁੱਖ ਅੱਖਰ ਆ ਗਿਆ। ਕਹਿੰਦਾ ਭਾਵ ਇੱਕ ਦੁੱਖ ਜਿਹੜਾ ਨਾ ਸਾਡੇ ਤੇ ਕੋਈ ਮੁਸੀਬਤ ਪੈ ਗਈ ਵੀ ਦੁੱਖ ਹੈ, ਪਰ ਇੱਕ ਦੁੱਖ ਤੋਂ ਦੁੱਖ ਹੋਰ ਪੈਦਾ ਹੋ ਜਾਂਦਾ ਹੈ। ਕਿਹੜਾ? ਇੱਕ ਸਾਨੂੰ ਮੁਸੀਬਤ ਪੈ ਗਈ, ਦੂਜਾ ਅਸੀਂ ਡਰਨ ਲੱਗ ਪੈਂਦੇ, ਘਬਰਾ ਜਾਂਦੇ ਹਾਂ, ਹੋਰ ਮੁਸੀਬਤ ਪੈਦਾ ਹੋ ਗਈ, ਦੋ ਡਰ ਪੈਦਾ ਹੋ ਗਏ। ਤੇ ਗੁਰੂ ਜੀ ਪਤਾ ਕਹਿੰਦੇ, ਕਹਿੰਦੇ ਵੀ ਮੁਸੀਬਤ ਤਾਂ ਸਾਰਿਆਂ ਤੇ ਪੈਂਦੀ, ਕਿਉਂਕਿ ਬਾਣੀ ਚ ਲਿਖਿਆ ਨਾਨਕ ਦੁਖੀ ਆ ਸਭ ਸੰਸਾਰ, ਸਾਰੀ ਦੁਨੀਆਂ ਦੁਖੀ ਫਿਰਨ ਡਈ। ਕਹਿੰਦੇ ਮੁਸੀਬਤ ਸਾਰਿਆਂ ਤੇ ਪੈਂਦੀ ਆ, ਦੁਖੀ ਸਾਰੇ ਨੇ, ਪਰ ਜਿਹਦੀ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜੀ ਹੈ, ਜਿਹੜਾ ਮਨ ਕਰਕੇ ਗੁਰੂ ਨਾਲ ਮਿਲਿਆ ਹੈ, ਜਿਹੜਾ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਚੁੱਕਾ ਹੈ, ਕਹਿਣ ਲੱਗੇ ਉਹ ਇਹੋ ਜਿਹੇ ਦੁੱਖਾਂ ਚ ਘਬਰਾਉਂਦਾ ਨਹੀਂ ਹੈ। ਵੇਖੋ ਕਿੱਡੀ ਮਾਲਕ ਦੀ ਬਖਸ਼ਿਸ਼ ਜੇ, ਕਹਿੰਦਾ ਦੁੱਖਾਂ ਚ ਘਬਰਾਉਂਦਾ ਨਹੀਂ, ਉਹਨੂੰ ਪਰਵਾਹ ਨਹੀਂ ਹੈ, ਉਹ ਖੁਸ਼ ਆ। ਕਿਸੇ ਨੇ ਉਹਨੂੰ ਕਹਿ ਦਿੱਤਾ, ਕਹਿੰਦਾ ਭਾਈ ਸਾਹਿਬ ਬੜੀ ਵੱਡੀ ਮੁਸੀਬਤ ਪੈ ਗਈ ਆਪ ਜੀ ਤੇ, ਲੱਗੋ ਹੱਸ ਕੇ ਜਵਾਬ ਦਿੰਦਾ ਹੈ। ਕੀ ਕਹਿੰਦਾ ਹੈ? ਕਹਿੰਦਾ ਭਾਈ ਗੱਲ ਸੁਣ, ਇਹ ਕਰਮਾਂ ਦੀ ਖੇਡ ਆ, ਲਿਖਣਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾਰ, ਜੋ ਅਕਾਲ ਪੁਰਖ ਨੇ ਲਿਖਿਆ ਉਹ ਮਿਟਦਾ ਨਹੀਂ ਹੈ, ਉਹ ਭੋਗਣਾ ਪੈਂਦਾ, ਪਰ ਇਹਨਾਂ ਦੁੱਖਾਂ ਚੋਂ ਪਾਰ ਲੰਘਣ ਲਈ, ਇਹਨਾਂ ਦੁੱਖਾਂ ਨੂੰ ਪਰਾਂ ਕਰਨ ਲਈ, ਇਹਨਾਂ ਦੁੱਖਾਂ ਤੋਂ ਪਰਾਂ ਹੋਣ ਲਈ, ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜੇ ਆ, ਨਾਮ ਸਿਮਰਨ ਨਾਲ ਜੁੜਿਆ, ਕੋਈ ਪਰਵਾਹ ਨਹੀਂ। ਇਹ ਗੱਲ ਸੱਚ ਜੇ ਹੈ। ਕਹਿੰਦੇ ਮਨ ਬਿਰਤੀ ਕਿਹਨਾਂ ਦੀ ਹੈ? ਜੁੜਿਆਂ ਦੀ ਹੈ, ਗੁਰੂ ਦੇ ਨਾਲ ਟੱਚ ਕੀਤਿਆਂ ਦੀ ਹੈ। ਤੇ ਜੇ ਸਾਡੀ ਮਨ ਬਿਰਤੀ ਇਹਦੇ ਜੁੜੀ ਨਹੀਂ ਹੈ, ਦੇਖੋ ਨਾ, ਅਸੀਂ ਤਨ ਕਰਕੇ ਜੁੜੇ ਹਾਂ ਪਰ ਅਸੀਂ ਮਨ ਕਰਕੇ ਨਹੀਂ ਜੁੜੇ। ਸਾਡੀ ਸੋਚ ਜਿਹੜੀ ਹੈ ਨਾ ਗੁਰੂ ਵਰਗੀ ਨਹੀਂ ਬਣੀ, ਸਾਡੀ ਸੋਚ ਹੋ ਰਿਹਾ ਗੁਰੂ ਦੀ ਸੋਚ ਹੋ ਰਿਹਾ, ਸਾਨੂੰ ਗੁਰੂ ਜੀ ਕੁਛ ਕਰਨ ਲਈ ਕਹਿ ਰਹੇ ਨੇ, ਅਸੀਂ ਗੁਰੂ ਜੀ ਨੂੰ ਕੁਛ ਕਰਨ ਲਈ ਕਹਿ ਰਹੇ ਹਾਂ। ਕਦੀ ਵਿਚਾਰਿਓ, ਅਸੀਂ ਗੁਰਬਾਣੀ ਪੜ੍ਹ ਲਿਆ ਹੁੰਦੇ ਤੇ ਸਾਨੂੰ ਐਂ ਲੱਗਦਾ ਜਿਵੇਂ ਗੁਰੂ ਜੀ ਮੈਨੂੰ ਕੁਛ ਕਹਿ ਰਿਹਾ, ਕਰਿਆ ਕਰ, ਆ ਕਰਿਆ ਕਰ, ਆ ਕਰਿਆ ਕਰ। ਅੱਗੋਂ ਮਨ ਪਤਾ ਕੀ ਕਹਿ ਰਿਹਾ ਹੁੰਦਾ ਗੁਰੂ ਜੀ ਨੂੰ? ਕਹਿੰਦਾ ਗੁਰੂ ਜੀ ਮੈਂ ਤੁਹਾਡਾ ਪਾਠ ਕਰਨ ਡਿਆ, ਤੁਸੀਂ ਵੀ ਤਾਂ ਕੁਛ ਕਰਿਆ ਕਰੋ, ਤੁਸੀਂ ਫਲਾਣਾ ਕੰਮ ਕਰ ਦਿਓ, ਟਮਕਾਣਾ ਕੰਮ ਕਰ ਦਿਓ। ਮਿਲਿਆ ਨਹੀਂ ਹੈ, ਮਿਲਾਪ ਨਹੀਂ ਹੈ। ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ, ਕੋਈ ਸਿਆਣਾ ਬੰਦਾ ਮਿਲ ਜਾਏ ਨਾ, ਉਹਦੀ ਗੱਲ ਸੁਣੀ ਨਹੀਂ ਹੈ, ਉਹਨੂੰ ਆਪਣੀ ਨਹੀਂ ਸੁਣਾਈ ਦੀ। ਜੇ ਆਪਣੀ ਸੁਣਾਉਣ ਲੱਗ ਪਈ ਤਾਂ ਉਹਦੀ ਸੁਣੀ ਨਹੀਂ ਜਾਂਦੀ। ਅਸੀਂ ਕੀ ਕਰਦੇ? ਜਦੋਂ ਬਾਣੀ ਪੜ੍ਹਦੇ ਹਾਂ ਤਾਂ ਗੁਰੂ ਜੀ ਬੋਲਣ ਡਏ ਆ, ਸਾਡਾ ਮਨ ਅੱਗੋਂ ਬੋਲਣ ਲੱਗ ਪੈਂਦਾ, ਮੇਰਾ ਕੰਮ ਕਰ ਦਿਓ। ਇਹਦਾ ਮਤਲਬ ਗੁਰੂ ਜੀ ਵੀ ਬੋਲਣ ਡਏ ਨੇ ਅਤੇ ਸਿੱਖ ਵੀ ਬੋਲਣ ਡਿਆ। ਸਿੱਖ ਕੌਣ ਆ? ਮਨ, ਸਿੱਖ ਵੀ ਬੋਲਣ ਡਿਆ, ਹੁਣ ਕੌਣ ਕਿਹਦੀ ਸੁਣੇ? ਕੋਈ ਕਿਸੇ ਦੀ ਸੁਣ ਨਹੀਂ ਸਕਦਾ। ਸੋ ਤਾਂ ਫਿਰ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨਿਆ। ਕਹਿੰਦੇ ਦੇਖੋ ਜੁੜਿਆਂ ਦੀ ਨਿਸ਼ਾਨੀ ਹੈ, ਜੁੜਿਆਂ ਦੀ, ਜਿਹੜੇ ਮਨ ਕਰਕੇ ਜੁੜੇ ਆ ਗੁਰੂ ਚਰਨਾਂ ਦੇ ਨਾਲ। ਗੁਰੂ ਜੀ ਕਹਿਣ ਲੱਗੇ ਸੁੱਖ ਸਨੇਹ ਅਰ ਭੈ ਨਹੀਂ ਜਾਗੇ। ਕਹਿੰਦਾ ਭਾਵ ਜਿਨ੍ਹਾਂ ਦੇ ਅੰਦਰ ਮੋਹ ਨਹੀਂ ਕਿਸੇ ਸੰਸਾਰੀ ਸੁੱਖ ਦਾ, ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਲੱਗ ਜਾਂਦੀ ਨਾ, ਜਿਨ੍ਹਾਂ ਦੀ ਸੋਚ ਗੁਰੂ ਗ੍ਰੰਥ ਸਾਹਿਬ ਵਰਗੀ ਹੋ ਜਾਂਦੀ ਹੈ, ਜਿਹਨਾਂ ਦੇ ਅੰਦਰੋਂ ਅੰਦਰੂਨੀ ਪਿਆਰ ਪੈ ਜਾਂਦਾ, ਅੰਦਰੂਨੀ ਮਨ ਬਿਰਤੀ ਗੁਰੂ ਚਰਨ ਨਾਲ ਜੁੜ ਜਾਂਦੀ ਹੈ, ਜਿਨ੍ਹਾਂ ਦੀ ਬਾਣੀ ਪੜ੍ਹਨ ਡਏ ਆ। ਧਿਆਨ ਦਿਓ, ਕਦੀ ਦੇਖਣਾ ਇੱਕ ਗੁਰਸਿੱਖ ਪਿਆਰਾ ਬਾਣੀ ਪੜ੍ਹਦਾ ਤੇ ਸਮਝਣ ਲੱਗ ਪਿਆ, ਜਦੋਂ ਉਹਨੂੰ ਸਮਝ ਆਉਣ ਲੱਗ ਪਈ ਤੇ ਕਿਸੇ ਸੱਜੇ ਨੇ ਤਾਨਾ ਮਾਰਿਆ, ਕਹਿੰਦਾ ਕਿੰਨਾ ਚਿਰ ਹੋ ਗਿਆ ਤੈਨੂੰ ਪਾਠ ਕਰਦਿਆਂ ਨੂੰ, ਕਿੰਨਾ ਚਿਰ ਤੈਨੂੰ ਗੁਰੂ ਘਰ ਜਾਂਦਿਆਂ ਨੂੰ, ਹੈਂ ਦੁਖੀ ਤੇ ਤੇਰੇ ਉੱਦਾਂ ਹੀ ਹੈ ਪਰਿਵਾਰ ਸਾਰਾ, ਤੇਰੇ ਘਰ ਦੁੱਖ ਤੇ ਉੱਦਾਂ ਹੀ ਖਿਲ ਰਹੇ। ਅੱਗੋਂ ਹੱਸ ਕੇ ਪਤਾ ਕੀ ਕਹਿੰਦਾ? ਕਹਿੰਦਾ ਉਹ ਭੋਲਿਆ, ਮੈਂ ਤੇ ਗੁਰੂ ਚਰਨਾਂ ਦੇ ਵਿੱਚੋਂ ਦੁੱਖ ਢਾਉਣ ਨਹੀਂ ਜਾਂਦਾ, ਮੈਂ ਗੁਰੂ ਚਰਨਾਂ 'ਚ ਫਰਿਆਦ ਕਰਨ ਨਹੀਂ ਜਾਂਦਾ, ਮੇਰੇ ਦੁੱਖ ਦੂਰ ਕਰ ਦੇ, ਇਹ ਕੀ ਲੈਣ ਜਾਣਾ। ਕਹਿੰਦਾ ਦੁੱਖ ਤੇ ਸਾਰਿਆਂ ਨੂੰ ਮਿਲਦੇ, ਮੈਂ ਤੇ ਗੁਰੂ ਚਰਨਾਂ 'ਚ ਫਰਿਆਦ ਕਰਦਾ ਕਿ ਅਕਾਲ ਪੁਰਖ ਕਿਰਪਾ ਕਰੋ, ਦੁੱਖ ਤੇ ਤੁਸੀਂ ਦੇਣੇ ਹੀ ਦੇਣੇ ਨੇ, ਪਰ ਇਹਨਾਂ ਦੁੱਖਾਂ ਨੂੰ ਸਹਿਣ ਦੀ ਤਾਕਤ ਤੁਸੀਂ ਬਖਸ਼ਿਸ਼ ਕਰ ਦਿਓ, ਤੁਸੀਂ ਬਖਸ਼ਿਸ਼ ਕਰ ਦਿਓ। ਕਿਉਂਕਿ ਜਿਹਦੇ ਹਿਰਦੇ 'ਚ ਨਾਮ ਆ, ਜਿਹਦੇ ਹਿਰਦੇ 'ਚ ਸਿਮਰਨ ਆ, ਜਿਹਦੀ ਬਿਰਤੀ ਗੁਰੂ ਗ੍ਰੰਥ ਸਾਹਿਬ ਜੁੜਦੀ ਹੈ, ਉਹਨੂੰ ਦੁੱਖਾਂ ਦੀ ਪਰਵਾਹ ਨਹੀਂ ਹੈ। ਠੀਕ ਹੈ, ਕੀ ਲਿਖਿਆ? ਸੁੱਖ ਸਨੇਹ ਹਰ ਭੈਣ ਹੀ ਜਾ ਕੇ ਗੁਰੂ ਜੀ ਕਹਿਣ ਲੱਗੇ ਉਹਦੇ ਅੰਦਰ ਖਿੱਚ ਨਹੀਂ ਹੈ, ਮੋਹ ਨਹੀਂ ਹੈ, ਮੈਨੂੰ ਕੋਈ ਸੁੱਖ ਮਿਲੇ, ਕਿਉਂਕਿ ਉਹਦੀ ਮਨਬਿਰਤੀ ਬਣ ਚੁੱਕੀ ਹੈ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਉਹ ਬਰਾਬਰ ਸਮਝਦਾ, ਕਹਿੰਦਾ ਕੋਈ ਖੇਡ ਨਹੀਂ ਹੈ ਵੱਡੀ, ਹੈ ਨਾ। ਕੰਚਨ ਮਾਟੀ ਮੰਨੇ, ਕੰਚਨ ਸੋਨੇ ਨੂੰ ਕਹਿੰਦੇ ਆ, ਕਹਿੰਦੇ ਉਹਦੀ ਮਨਬਿਰਤੀ ਇੱਦਾਂ ਦੀ ਬਣ ਚੁੱਕੀ ਹੈ ਕਿ ਉਹ ਸੋਨੇ ਨੂੰ ਮਿੱਟੀ ਦੇ ਸਮਾਨ ਜਾਣਦਾ ਹੈ। ਹੁਣ ਮਿੱਟੀ ਦੇ ਸਮਾਨ ਦਾ ਮਤਲਬ ਕੀ ਹੁੰਦਾ? ਸੋਨਾ ਤੇ ਸੋਨਾ ਬੜਾ ਮਹਿੰਗਾ ਤੇ ਮਿੱਟੀ ਤੇ ਮਿੱਟੀ, ਸਮਾਨ ਦਾ ਮਤਲਬ ਕੀ ਨਿਕਲਦਾ ਹੈ? ਕਹਿੰਦੇ ਉਹਦੀ ਮਨਬਿਰਤੀ ਐਸੀ ਬਣ ਗਈ ਹੈ, ਕੈਸੀ ਮਨਬਿਰਤੀ ਬਣ ਗਈ ਹੈ, ਕਹਿੰਦੇ ਸੋਨਾ ਆ ਪਰ ਉਹਦੇ ਮਨ ਕੀ ਮੰਨ ਚੁੱਕਾ, ਕਹਿੰਦਾ ਜੇ ਹੱਥ ਲੱਗ ਵੀ ਗਿਆ ਤੇ ਤਾਂ ਕਿਹੜਾ ਮੇਰੇ ਨਾਲ ਜਾਣਾ, ਜਿੱਦਾਂ ਸਰੀਰ ਨੇ ਨਾਸ਼ ਹੋ ਜਾਣਾ ਉਦਾਂ ਸੋਨੇ ਨੇ ਨਾਸ਼ ਹੋ ਜਾਣਾ, ਇਹਨੇ ਕਿਹੜਾ ਮੇਰੇ ਨਾਲ ਚਲਿਆ ਜਾਣਾ। ਉਹਨੂੰ ਕਹਿੰਦੇ ਮਾਟੀ ਜਾਂਦੇ, ਕਹਿੰਦਾ ਵੀ ਉਹਦੀ ਮਨਬਿਰਤੀ ਬਣ ਗਈ ਆ ਵੀ ਇਹ ਵੀ ਤੇ ਮਿੱਟੀ ਵੀ ਸਮਾਨ ਹੀ ਹੈ, ਮੰਨਿਆ ਇਹ ਮਹਿੰਗਾ ਆ, ਮੰਨਿਆ ਇਹਦਾ ਮੁੱਲ ਜ਼ਿਆਦਾ ਆ, ਪਰ ਮੇਰੇ ਕਿਸ ਕੰਮ ਦਾ ਮੁੱਲ? ਜੇ ਇਸ ਮਹਿੰਗੀ ਦਾਤ ਨੂੰ ਖਰੀਦ ਕੇ, ਇਸ ਮਹਿੰਗੀ ਚੀਜ਼ ਦੀ ਪ੍ਰਾਪਤੀ ਕਰਕੇ ਵੀ ਦਰਗਾਹ 'ਚ ਕਿਸੇ ਢੀਮ ਨਹੀਂ ਮਾਰਨੀ ਤੇ ਕਾਹਦਾ ਮਹਿੰਗਾ ਹੈ, ਕਾਹਦਾ ਮੁੱਲ ਹੈ? ਤਾਂ ਇਹ ਤੇ ਮਿੱਟੀ ਹੈ ਨਾ ਫਿਰ, ਹੈ ਨਾ। ਉੱਤਮ ਦਾਤ ਕਿਹੜੀ ਹੈ? ਉੱਤਮ ਦਾਤ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਹਿੰਦੇ ਉੱਤਮ ਦਾਤ ਹੈ ਜਿਹਦੇ ਕੋਲ ਸਿਮਰਨ ਆ, ਦਰਗਾਹ 'ਚ ਨਾ ਆ ਉਹਦਾ, ਦਰਗਾਹ 'ਚ ਆਵਾਜ਼ ਪੈਂਦੀ ਉਹਨੂੰ, ਠੀਕ ਹੈ। ਤੇ ਭੋਲਿਓ ਜਿਹਦੇ ਹਿਰਦੇ 'ਚ ਸਿਮਰਨ ਨਹੀਂ ਹੈ ਨਾ, ਉਹਨੂੰ ਦਰਗਾਹ 'ਚ ਕੋਈ ਨਹੀਂ ਜਪੁੱਜਦਾ। ਬਾਣੀ 'ਚ ਪੜ੍ਹੀ ਜਾਓ ਆਪ ਜੀ, ਹੁਣ ਇਨਸਾਨ ਬਾਣੀ ਪੜ੍ਹਦਾ ਪਿਆ ਤੇ ਗੁਰੂ ਜੀ ਪਤਾ ਬਾਣੀ 'ਚ ਕੀ ਲਿਖਣ ਲੱਗੇ? ਕਹਿੰਦੇ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ, ਫਰੀਦਾ ਦਿਲ ਰੱਤਾ ਇਸ ਦੁਨੀ ਸਿਓ, ਦੁਨੀ ਨਾ ਕਿਤੇ ਕੰਮ। ਕਹਿੰਦੇ ਉਹ ਧਿਆਨ ਕਰ, ਸਵੇਰੇ ਉੱਠਦਾ ਆ, ਨਹਾਉਣਾ ਧੋਣਾ ਆ, ਬਾਣੀ ਪੜ੍ਹਦਾ ਆ, ਤੇ ਜਦੋਂ ਪਾਠ ਕਰਦਾ ਨਾ, ਉਤਰੀ ਮਨਬਿਰਤੀ ਕਿੱਥੇ ਹੁੰਦੀ ਹੈ? ਦਿਲ ਰੱਤਾ ਇਸ ਦੁਨੀ ਸਿਓ, ਕਹਿੰਦੇ ਤੇਰਾ ਧਿਆਨ, ਤੇਰਾ ਜਿਹੜਾ ਦਿਲ ਆ ਨਾ, ਉਹ ਸੰਸਾਰ ਦੇ ਧੰਦਿਆਂ 'ਚ ਰੰਗਿਆ ਪਿਆ, ਪੜ੍ਹਨ ਬਾਣੀ ਰਿਹਾ। ਸਵੇਰੇ ਉੱਠ ਕੇ ਆਪਾਂ ਪੰਜਾਂ ਮਿੰਟ ਦਾ ਪਾਠ ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਜਿਹੜਾ ਨਹੀਂ ਕਰਦਾ ਉਹ ਗੁਰੂ ਘਰ ਜਾ ਕੇ ਸਰਵਣ ਕਰਦਾ ਹੈ। ਘਰ 'ਚ ਟੀਵੀ ਲੱਗੇ, ਹੈ ਨਾ, ਸਿਰੇ ਦਰਬਾਰ ਸਾਹਿਬ ਦਾ ਪ੍ਰੋਗਰਾਮ ਆਪਾਂ ਦੇਖਣ ਡੇ ਹੁੰਦੇ ਹਾਂ, ਬੜਾ ਆਨੰਦ ਲੈਣ ਡੇ ਹੁੰਦੇ, ਪਰ ਆਨੰਦ ਤੇ ਤਾਂ ਹੀ ਆਊ ਨਾ ਜੇ ਮਨ ਬਿਰਤੀ ਜੁੜੂਗੀ। ਤੇ ਏਡੀ ਗੱਲ ਨਹੀਂ ਹੈਗੀ ਕਹਿਣ ਨੂੰ, ਆਪਾਂ ਕਹਿੰਦੇ ਟੀਵੀ ਮਾੜਾ, ਪਰ ਗੁਰੂ ਰੂਪ ਪਿਆਰੀ ਸਾਹਿਬ ਸਮਝਿਓ, ਟੀਵੀ ਤੇ ਵੀ ਗੁਰੂ ਦੇ ਬੋਲ ਚੱਲਦੇ ਹੋ ਤੇ ਕਿੱਥੋਂ ਮਾੜਾ ਕਹਿ ਲਓਗੇ? ਸੋਚਣ ਵਾਲੀ ਗੱਲ ਹੈ ਨਾ, ਮਨ ਬਿਰਤੀ ਟਿਕਾਉਣੀ ਹੈ ਨਾ, ਹੈ ਨਾ। ਹੁਣ ਕਈ ਬਜ਼ੁਰਗ ਨੇ ਨਹੀਂ ਤੁਰ ਫਿਰ ਸਕਦੇ, ਉਹਨਾਂ ਦੇ ਘਰ ਅਸੀਂ ਵੇਖਿਆ ਟੀਵੀ ਲੱਗਾ, ਗੁਰਬਾਣੀ ਚੱਲਦੀ ਪਈ ਹੈ, ਤੇ ਅੱਗੋਂ ਅੱਜ ਕੇ ਕਹਿੰਦੇ ਬਾਬਾ ਜੀ ਕਿਤੇ ਜਾਣ ਜੋਗੇ ਨਹੀਂ ਹੈਗੇ, ਟੀਵੀ ਵੇਖ ਲਈਦਾ। ਤੇ ਅਸੀਂ ਉਹਨੂੰ ਪੁੱਛਿਆ, ਵਡਭਾਗੇ ਹੋ, ਕਰਮਾਂ ਵਾਲੇ ਹੋ, ਘਰ ਬੈਠੇ ਤੁਹਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੇ ਬੋਲ ਤੇ ਪੈਣ ਡੇ ਨਾ। ਗੱਲ ਤਾਂ ਗੁਰੂ ਦੇ ਬੋਲਾਂ ਨੂੰ ਆਪਣੇ ਤੱਕ ਪਹੁੰਚਾਉਣ ਦਾ ਕੋਈ ਵੀ ਜ਼ਰੀਆ ਹੋ ਸਕਦਾ, ਕੋਈ ਏਡੀ ਗੱਲ ਨਹੀਂ, ਕੋਈ ਜ਼ਰੀਆ ਹੋ ਸਕਦਾ, ਕੋਈ ਜ਼ਰੀਆ ਮਾੜਾ ਨਹੀਂ, ਠੀਕ ਹੈ ਨੀ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ, ਮਨ ਬਿਰਤੀ ਹੈ, ਜਿੱਦਣ ਟਿਕ ਗਈ ਉਦਣ ਆਨੰਦ ਆ ਜਾਣਾ। ਤੇ ਕੀ ਕਹਿਣ ਲੱਗੇ? ਕਹਿੰਦੇ ਦਿਲ ਰੱਤਾ ਇਸ ਦੁਨੀ ਸਿਓ, ਦੁਨੀ ਨਾ ਕਿਤੇ ਕੰਮ। ਕਹਿੰਦੇ ਉਹ ਮਾਰ ਝਾਤੀ ਮਨਾ, ਸਵੇਰੇ ਉੱਠਦਾ ਆ, ਪਾਠ ਕਰਦਾ ਆ, ਗੁਰੂ ਘਰ ਜਾਂਦਾ ਆ, ਬਾਣੀ ਸਰਵਣ ਕਰਦਾ, ਕੀਰਤਨ ਸਰਵਣ ਕਰਦਾ ਹੈ। ਕਹਿੰਦੇ ਹਾਂ, ਪਰ ਕਹਿੰਦੇ ਕੀ ਫਾਇਦਾ ਹੋਇਆ? ਜਦੋਂ ਬਾਣੀ ਪੜ੍ਹਦਾ ਪਿਆ ਸੀ, ਕੀਰਤਨ ਸਰਵਣ ਕਰਦਾ ਪਿਆ ਸੀ, ਤੇ ਜਿਹੜਾ ਤੇਰਾ ਦਿਲ ਸੀ, ਤੇਰੀ ਅੰਦਰ ਖਿੱਚ ਸੀ ਜਿਹੜੀ, ਰੱਤਾ ਦੁਨੀ ਸਿਓ, ਕਹਿੰਦੇ ਉਹ ਤਾਂ ਸੰਸਾਰ 'ਚ ਹੀ ਰੰਗਿਆ ਸੀ, ਖਿੱਚ ਤੇਰੇ ਅੰਦਰ ਸੰਸਾਰ ਦੀ ਸੀ। ਫਿਰ ਕਹਿੰਦੇ ਉਹ ਧਿਆਨ ਕਰੀ, ਦੁਨੀ ਨਾ ਕਿਤੇ ਕੰਮ। ਕਹਿੰਦੇ ਬਾਣੀ ਪੜ੍ਹਨ ਲੱਗਾ, ਜਿਹਦੇ ਵੱਲ ਧਿਆਨ ਲਾ ਕੇ ਬੈਠਾ ਸੀ, ਇਹ ਤੇਰੇ ਕਿਸੇ ਕੰਮ ਆਉਣ ਵਾਲੀ ਚੀਜ਼ ਨਹੀਂ ਹੈ, ਸੰਸਾਰ ਤੇਰੇ ਕੰਮ ਆਉਣ ਵਾਲਾ ਨਹੀਂ ਹੈ। ਤੇ ਕੀ ਕਹਿਣ ਲੱਗੇ? ਮਿਸਲ ਫਕੀਰਾ ਗਾਖੜੀ, ਸੁਪਾਈਏ ਪੂਰ ਕਰਮ। ਕਹਿੰਦੇ ਭੋਲਿਆ ਮਨਾ, ਮਿਸਲ ਫਕੀਰੀ, ਮਿਸਲ ਫਕੀਰਾ ਕੀ ਕਹਿੰਦੇ ਨੇ? ਫਕੀਰਾਂ ਦੀ ਰਹਿਣੀ। ਧਿਆਨ ਦਿਓ, ਕੀੜਾ ਮਕੌੜਾ ਸੱਪ ਡੰਗਰ ਕੁੱਤਾ ਫਕੀਰਾਂ ਦੀ ਰਹਿਣੀ ਨਹੀਂ ਰਹਿ ਸਕਦਾ। ਇੱਕ ਮਨੁੱਖ ਦਾ ਜਨਮ ਹੈ ਜਿਹੜਾ ਫਕੀਰ ਦੀ ਰਹਿਣੀ ਰਹਿ ਸਕਦਾ, ਠੀਕ ਹੈ। ਤੇ ਗੁਰੂ ਜੀ ਕਹਿਣ ਲੱਗੇ ਮਿਸਲ ਫਕੀਰਾ ਗਾਖੜੀ, ਕਹਿਣ ਲੱਗੇ ਫਕੀਰਾਂ ਦੀ ਰਹਿਣੀ ਔਖੀ ਬੜੀ ਆ, ਪਰ ਇਹ ਮਿਲਦੀ ਪੁਰਬਲੇ ਕਰਮਾਂ ਨਾਲ ਆ। ਕਹਿੰਦੇ ਮਨਾ, ਕਿੱਡਾ ਵੱਡਾ ਭਾਗਾ ਹੈ, ਕਿੱਡਾ ਕਰਮਾਂ ਵਾਲਾ ਹੈ ਤੂੰ, ਅੱਜ ਮਨੁੱਖ ਜਾਮੇ 'ਚ ਬੈਠਾ ਹੈ ਮਨਾ ਤੂੰ, ਤੇ ਉਹ ਰਹਿਣੀ ਤੇਰੇ ਕੋਲ ਤੈਨੂੰ ਮਿਲ ਚੁੱਕੀ ਹੈ। ਕਹਿੰਦਾ ਭਾਵ ਤੈਨੂੰ ਵੀ ਉਹ ਸਮਾਂ ਮਿਲ ਚੁੱਕਾ ਕਿ ਤੂੰ ਵੀ ਕਿਸੇ ਸੰਤ ਮਹਾਂਪੁਰਖ ਦੀ ਰਹਿਣੀ ਰਹਿ ਸਕਦਾ, ਤੂੰ ਵੀ ਕਿਸੇ ਮਹਾਂਪੁਰਖ ਵਰਗਾ ਬਣ ਸਕਦਾ। ਕਹਿੰਦੇ ਤੈਨੂੰ ਪੂਰੀਆਂ ਕਰਮਾਂ ਤੋਂ ਮਿਲੀ ਹੈ ਦਾਤ, ਐਵੇਂ ਨਾ ਭੁਲੇਖੇ ਚ ਪਿਆ ਰਹੀ, ਐਵੇਂ ਨਾ ਗੁਰਬਾਣੀ ਪੜ੍ਹਦਾ ਸੰਸਾਰ ਨਾਲ ਜੁੜਿਆ ਰਿਹਾ ਕਰ, ਸੰਸਾਰ ਨੂੰ ਭੁੱਲ ਕੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਕਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਿਆਰ ਨਾਲ ਪੜ੍ਹਿਆ ਕਰ, ਗੁਰਬਾਣੀ ਦੀ ਵਿਚਾਰ ਕਰਿਆ ਕਰ, ਫਿਰ ਤੈਨੂੰ ਸਮਝ ਲੱਗਣੀ ਹੈ। ਤਾਂ ਗੁਰੂ ਜੀ ਲਿਖਣ ਲੱਗੇ, ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ। ਦੇਖੋ ਸਿਰਫ ਦੋ ਅੱਖਰ ਨਹੀਂ ਆਪਾਂ ਏਦਾਂ ਖੁੱਲ ਸਕੇ, ਤੇ ਆਪਾਂ ਇੰਨੇ ਚਿਰ ਚ ਪਤਾ ਨੀ ਕਿੰਨੀ ਬਾਣੀ ਪੜ੍ਹ ਜਾਣੀ ਸੀ। ਗੁਰੂ ਜੀ ਕਹਿੰਦੇ ਜਦੋਂ ਸਤਿਗੁਰ ਦੇ ਨਾਲ ਮਿਲਾਪ ਹੁੰਦਾ ਨਾ, ਮਨ ਬਿਰਤੀ ਮਿਲਦੀ ਹੈ ਗੁਰੂ ਦੇ ਚਰਨਾਂ ਦੇ ਨਾਲ, ਜਦੋਂ ਮਨ ਬਿਰਤੀ ਮਿਲਦੀ ਸਾਡੀ ਗੁਰੂ ਨਾਲ, ਮਿਲਣਾ ਕੋਈ ਤਨ ਕਰਕੇ ਨਹੀਂ ਹੈ, ਗੁਰੂ ਦਾ ਮਿਲਾਪ ਮਨ ਕਰਕੇ ਆ, ਮਨ ਬਿਰਤੀ ਹੈ। ਜਿੱਦਣ ਤੁਹਾਡੀ ਮਨ ਬਿਰਤੀ ਗੁਰੂ ਦੇ ਚਰਨਾਂ ਨਾਲ ਮਿਲ ਗਈ, ਜਿੱਦਣ ਤੁਹਾਡੀ ਸੋਚ ਤੇ ਗੁਰੂ ਦੀ ਸੋਚ ਇੱਕ ਜਿਹੀ ਹੋ ਗਈ, ਠੀਕ ਹੈ, ਆ ਗੁਰੂ ਦੀ ਸੋਚ ਹੈ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਕਿਹਦੀ ਸੋਚ ਹੈ? ਗੁਰੂ ਦੀ ਸੋਚ ਹੈ। ਕਹਿੰਦੇ ਜਿਹੜਾ ਬੰਦਾ ਦੁੱਖ ਦੇ ਵਿੱਚ ਡਰਦਾ ਨਹੀਂ, ਠੀਕ ਹੈ ਨੀ, ਕਹਿੰਦੇ ਉਹਦੀ ਬਿਰਤੀ ਮੇਰੇ ਵਰਗੀ ਹੋ ਗਈ। ਤੇ ਆਪਾਂ ਕੀ ਕਰਦੇ ਹਾਂ? ਆਪਾਂ ਤਾਂ ਕੰਬਣ ਡੇ ਹੁੰਦੇ ਹਾਂ, ਸਾਡੇ ਤੇ ਭਾਰੀ ਬਣੀ ਹੁੰਦੀ, ਠੀਕ ਹੈ ਨੀ। ਇੱਥੋਂ ਤੱਕ ਗੁਰੂ ਨੂੰ ਪਿਆਰੀ ਸਾਹਿਬ ਸਿੰਘ ਜੀ ਗੁਰੂ ਦੇ ਚਰਨਾਂ ਚ ਬੈਠੇ ਹੋਏ ਦਾ ਕੋਈ ਆ ਕੇ ਸੁਨੇਹਾ ਦੇ ਦੇ ਕੰਨ ਚ ਮਾੜੀ ਜਿਹੀ ਆਵਾਜ਼ ਦੇ ਦੇਵੇ, ਤੁਹਾਡੇ ਘਰੋਂ ਸੁਨੇਹਾ ਆਇਆ, ਬੱਚਾ ਕੋਠੇ ਤੋਂ ਡਿੱਗ ਪਿਆ, ਇੱਕ ਸੈਕਿੰਡ ਨਹੀਂ ਲਾਉਂਦਾ, ਚਾਰ ਬੰਦੇ ਹੋਰ ਨਾਲ ਲਿਆ ਤੁਰਦਾ, ਭਾਈ ਸਾਹਿਬ ਤਾਂ ਗੱਡੀ ਹੈਗੀ, ਕਹਿੰਦਾ ਹੈਗੀ, ਮੈਂ ਤਾਂ ਜਲਦੀ ਚਲੋ, ਬੱਚਾ ਡਿੱਗ ਪਿਆ ਕੋਠੇ ਤੋਂ, ਜਲਦੀ ਚਲੋ, ਕਹਿੰਦਾ ਭੱਜ ਗਏ। ਪੁੱਛਿਆ ਕੀ ਗੱਲ ਹੋ ਗਈ? ਚੱਲ ਗਏ ਸੀ, ਬੱਚਾ ਕੋਠੇ ਤੋਂ ਡਿੱਗ ਪਿਆ, ਤੁਸੀਂ ਬਚਾ ਲਿਆ? ਕਹਿੰਦਾ ਨਹੀਂ, ਖਾਲਸਾ ਬੱਚਾ ਨਹੀਂ ਡਿੱਗਿਆ ਸੀ, ਤੂੰ ਡਿੱਗਿਆ ਸੀ। ਕਹਿੰਦਾ ਜੀ ਮੈਂ ਨਹੀਂ ਡਿੱਗਾ, ਮੈਂ ਤਾਂ ਇੱਥੋਂ ਗਿਆ, ਬੱਚਾ ਡਿੱਗਾ ਸੀ। ਨਹੀਂ ਖਾਲਸਾ ਤੂੰ ਡਿੱਗਾ ਸੀ। ਕਿੱਦਾਂ ਦੇ ਬੰਦੇ ਹੋ? ਮੈਂ ਤੈਨੂੰ ਕਹਿ ਰਿਹਾ ਬੱਚਾ ਡਿੱਗਾ ਸੀ, ਬੱਚਾ ਨਹੀਂ ਡਿੱਗਾ ਸੀ, ਖਾਲਸਾ ਤੂੰ ਡਿੱਗਾ ਸੀ। ਬੱਚੇ ਨੂੰ ਕੁਝ ਹੋਇਆ? ਕਹਿੰਦਾ ਨਹੀਂ ਹੋਇਆ, ਬੜੀ ਮਾਲਕ ਨੇ ਕਿਰਪਾ ਕੀਤੀ ਆ, ਕੋਈ ਸੱਟ ਤੱਕ ਨਹੀਂ ਲੱਗੀ, ਮੈਂ ਤਾਂ ਫਿਰ ਡਿੱਗਾ ਤੇ ਤੂੰ ਆ। ਕਹਿੰਦਾ ਕਿੱਦਾਂ? ਤੇਰੀ ਗੁਰੂ ਚੰਨਾਂ ਨਾਲ ਬਿਰਤੀ ਜੁੜੀ ਸੀਗੀ, ਇਹ ਸੁਣ ਕੇ ਬੱਚਾ ਕੋਠੋਂ ਡਿੱਗ ਪਿਆ, ਤੇਰੀ ਬਿਰਤੀ ਡਿੱਗੂ ਪਈ, ਤੂੰ ਭੱਜ ਗਿਆ ਗੁਰੂ ਦੇ ਦਰ ਤੋਂ ਬਚਾਉਣ ਲਈ, ਜਦਕਿ ਰੱਖਿਆ ਕਰਨ ਵਾਲਾ ਅਕਾਲ ਪੁਰਖ ਆ, ਕੋਈ ਇਨਸਾਨ ਨਹੀਂ ਹੈ, ਉਹਨੇ ਰੱਖਿਆ ਕਰਨੀ ਹੈ, ਹੱਥ ਦੇ ਕੇ ਰੱਖ ਲੈਂਦਾ ਹੈ। ਕਹਿੰਦਾ ਤੇਰਾ ਵਿਸ਼ਵਾਸ ਟੁੱਟ ਗਿਆ। ਪਤਾ ਕੀ ਕਹਿਣਾ ਸੀ? ਕਹਿੰਦਾ ਕੀ ਕਹਿਣਾ ਸੀ? ਘਰ ਵਾਲੇ ਘਰ ਹੀ ਸੀ। ਕਹਿੰਦਾ ਹਾਂਜੀ, ਤੂੰ ਤਾਂ ਇੱਥੋਂ ਕਦੋਂ ਪਹੁੰਚਣਾ ਸੀ? ਇੱਥੇ ਬੈਠਿਆ ਤੇਰੇ ਕੰਨ 'ਚ ਆਵਾਜ਼ ਆਈ ਸੀ, ਬੱਚਾ ਡਿੱਗ ਪਿਆ। ਅਤੇ ਕੀ ਕਹਿੰਦਾ? ਕੋਈ ਗੱਲ ਨਹੀਂ, ਡਿੱਗਣ ਵਾਲਾ ਵੀ ਹੋਈ ਆ ਅਤੇ ਬਚਾਉਣ ਵਾਲਾ ਵੀ ਹੋਈ ਆ। ਮੈਂ ਗੁਰੂ ਦੇ ਦਰ ਤੋਂ ਨਹੀਂ ਜਾਣਾ, ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ ਨਹੀਂ ਉੱਠਣਾ। ਡਿੱਗਾ ਕੌਣ ਫਿਰ? ਮਨ ਬਿਰਤੀ ਡਿੱਗੀ ਨਾ, ਵਿਚਾਰ ਰਹੇ ਨਾ, ਕੀਤੀ ਲੋੜ ਨਹੀਂ ਨਾ, ਬਈ ਭੱਜ ਗਿਆ। ਸਿਰਫ ਮਨ ਬਿਰਤੀ ਤਬਦੀਲ ਕਰਨੀ ਪੈਣੀ ਹੈ, ਉਹਨੂੰ ਕਹਿੰਦੇ ਆ ਸਤਿਗੁਰ ਮਿਲਿਆ ਆਵਤ ਥੰਮਿਆ। ਕਹਿੰਦਾ ਜਿੱਦਣ ਸਾਡੀ ਸੋਚ, ਸਾਡੀ ਮਨ ਬਿਰਤੀ ਗੁਰੂ ਚਰਨਾਂ ਦੇ ਨਾਲ ਮਿਲ ਗਈ, ਤੇ ਮਨ ਦੀ ਜਿਹੜੀ ਭਟਕਣਾ ਆ ਇਹ ਰੁਕ ਜਾਊਗੀ। ਕਹਿੰਦਾ ਫਿਰ ਕੀ ਹੋਊ? ਨਿਜ ਕਰ ਵਸਿਆ ਏ। ਕਹਿੰਦਾ ਜਿੱਦਣ ਮੇਰੀ ਮਨ ਭਟਕਣਾ ਜਿਹੜੀ ਹੈ ਰੁਕ ਗਈ, ਫਿਰ ਮੇਰੀ ਮਨ ਬਿਰਤੀ ਜਿਹੜੀ ਅਸਲੀ ਟਿਕਾਣੇ ਤੇ ਆ ਕੇ ਰੁਕੂਗੀ। ਤੇ ਜਿੰਨਾ ਚਿਰ ਮੇਰਾ ਮਨ ਭਟਕਦਾ ਰਿਹਾ ਨਾ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਉਹਨਾਂ ਚਿਰ ਕਹਿੰਦੇ ਟਿਕਾ ਨਹੀਂ ਹੈ, ਉਹਨਾਂ ਚਿਰ ਸਾਡੀ ਸੁਰਤ ਸ਼ਬਦ ਦਾ ਮਿਲਾਪ ਨਹੀਂ ਹੋਣਾ, ਸਾਡੇ ਅੰਦਰ ਜਾਗਰੂਕਤੀ ਨਹੀਂ ਆਉਣੀ। ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਟਿੱਕਿਆਂ ਦੀ ਨਿਸ਼ਾਨੀ ਕੀ ਹੈ? ਟਿੱਕਿਆਂ ਦੀ ਨਿਸ਼ਾਨੀ ਕਰੀ ਜਾਈਏ, ਆਪਾਂ ਅੱਜ ਗੱਲ ਕਰੀ ਜਾਈਏ ਗੁਰੂ ਜੀ ਦੇ ਨਾਲ, ਵੀ ਦੱਸੀ ਜਾਓ ਟਿੱਕਿਆਂ ਦੀ ਨਿਸ਼ਾਨੀ ਕੀ ਹੈ? ਤੇ ਅੱਗੋਂ ਦੱਸਣ ਲੱਗੇ, ਕਹਿਣ ਲੱਗੇ ਨਾਮ ਵਿਹਾਜੇ ਨਾਮ ਲਏ, ਨਾਮ ਰਹੇ ਸਮਾਏ। ਦੱਸੋ ਨਾਮ ਵਿਹਾਜੇ। ਕਹਿੰਦੇ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਚਰਨਾਂ ਚ ਟਿੱਕੀ ਹੈ, ਗੁਰੂ ਚਰਨਾਂ ਦੇ ਨਾਲ ਮੈਚ ਕਰਦੀ ਆ, ਮੇਲ ਖਾਂਦੀ ਆ ਨਾ, ਉਹਨਾਂ ਦੀ ਮਨ ਬਿਰਤੀ ਦੇ ਅੰਦਰ ਭਟਕਣਾ ਖਤਮ ਹੋ ਜਾਂਦੀ ਹੈ, ਤੇ ਨਾਮ ਵਿਹਾਜੇ। ਵਿਹਾਜੇ ਕਿਹਨੂੰ ਕਹਿੰਦੇ? ਖਰੀਦਣਾ। ਕਹਿੰਦੇ ਉਹ ਇਸ ਦੁਕਾਨ ਤੋਂ ਨਾਮ ਦੀ ਦਾਤ ਖਰੀਦ ਲੈਂਦੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਨਾਮ ਦੀ ਦਾਤ ਖਰੀਦ ਲੈਂਦੇ ਨੇ। ਫਿਰ ਦੇਖੋ ਤਿੰਨ ਅੱਖਰ ਆਇਆ, ਨਾਮ ਵਿਹਾਜੇ ਨਾਮ ਲਏ। ਧਿਆਨ ਦੇਣਾ, ਪਹਿਲੇ ਦੋ ਨਾਮ ਦਾ ਸਪੈਲਿੰਗ ਸੇਮ ਨੇ, ਜਿਹੜਾ ਤੀਜਾ ਨਾਮ ਹੈ ਨਾ, ਉੱਥੇ ਨੰਨੇ ਨੂੰ ਕੰਨਾ ਤੇ ਮੰਮੇ ਨੂੰ ਸਿਆਰੀ ਹੈ। ਆਓ ਵਿਚਾਰ ਕਰੀਏ, ਇੱਕ ਇੱਕ ਅੱਖਰ ਕੀਮਤੀ ਗੁਰੂ ਗ੍ਰੰਥ ਸਾਹਿਬ, ਇੱਕ ਇੱਕ ਅੱਖਰ ਕੀਮਤੀ। ਤੇ ਆਪਾਂ ਤੇ ਪੜ ਪੜ ਗੱਡੀ ਲੱਦੀਏ, ਪੰਡਾਂ ਬੰਨ ਦਿੰਦੇ ਫੜ ਕੇ, ਉਹ ਵਿਚਾਰ ਕਰੀਏ। ਪਹਿਲਾਂ ਗੁਰੂ ਜੀ ਕਹਿੰਦੇ ਨਾਮ ਵਿਹਾਜੇ, ਕਹਿੰਦੇ ਉਹ ਨਾਮ ਖਰੀਦ ਲੈਂਦੇ, ਫਿਰ ਨਾਮ ਲਏ। ਹੁਣ ਆਪ ਜੀ ਸਿਆਣੇ ਹੋ, ਲਏ ਦਾ ਮਤਲਬ ਕੀ ਹੁੰਦਾ? ਕੋਈ ਬੱਚਾ ਦੁਕਾਨ ਤੋਂ ਖਰੀਦ ਕੇ ਲੈ ਆਇਆ ਚੀਜ਼, ਕੋਈ ਜਦੋਂ ਲੈ ਆਇਆ ਤੇ ਮਾਂ ਕੀ ਕਹਿੰਦੀ? ਕਹਿੰਦੀ ਪੁੱਤ ਤੂੰ ਚੀਜ਼ ਲੈ ਆਇਆ ਸੀ, ਖਰੀਦ ਲਿਆ? ਕਹਿੰਦਾ ਖਰੀਦ ਲਿਆ। ਲੈ ਲਈ? ਲੈ ਲਈ ਦਾ ਮਤਲਬ ਖਾ ਲਈ, ਚੀਜ਼ ਤੂੰ ਖਾ ਲਈ ਹੈ। ਏਦਾਂ ਗੁਰੂ ਜੀ ਕਹਿੰਦੇ ਨਾਮ ਵਿਹਾਜੇ, ਕਹਿੰਦੇ ਜਿਹਨਾਂ ਦੀ ਮਨ ਬਿਰਤੀ ਟਿਕੀ ਹੈ ਉਹ ਗੁਰੂ ਚਰਨਾਂ ਚੋਂ ਨਾਮ ਖਰੀਦਦੇ ਨੇ, ਤੇ ਜਿਹਨਾਂ ਦੀ ਮਨ ਬਿਰਤੀ ਟਿਕੀ ਉਹ ਨਾਮ ਖਰੀਦ ਕੇ ਨਾਮ ਵਰਤ ਵੀ ਲੈਂਦੇ ਨੇ, ਸਿਮਰਨ ਕਰਦੇ ਵੀ ਨੇ, ਤੇ ਜਿਹਨਾਂ ਦੀ ਮਨ ਬਿਰਤੀ ਨਹੀਂ ਟਿਕੀ ਖਰੀਦ ਕੇ ਤੇ ਬੜੇ ਬੜੇ ਲੈ ਕੇ ਆਉਂਦੇ ਨੇ ਪਰ ਉਹ ਵਰਤਦੇ ਨਹੀਂ ਹੈ। ਜਿੱਦਣ ਆਪਾਂ ਪੰਜਾਂ ਪਿਆਰਿਆਂ ਕੋਲੋਂ ਸ਼ਬਦ ਦੀ ਦਾਤ ਲੈਂਦੇ ਹਾਂ ਨਾ, ਖਰੀਦ ਤੇ ਆਪਾਂ ਉੱਦਣ ਹੀ ਲਿਆ ਸੀ ਪਰ ਆਪਾਂ ਛਕਿਆ ਨਹੀਂ, ਆਪਾਂ ਵਰਤਿਆ ਨਹੀਂ, ਆਪਾਂ ਸਿਮਰਨ ਕੀਤਾ ਨਹੀਂ, ਸਿਮਰਨ ਨਹੀਂ ਕੀਤਾ। ਇੱਥੇ ਨਾਮ ਲਏ ਦਾ ਮਤਲਬ ਕਿ ਸਿਮਰਨ ਕਰਨ ਲੱਗ ਪੈਂਦੇ ਨੇ, ਉਹਨਾਂ ਦੀ ਸੁੱਤ ਸ਼ਬਦ ਦਾ ਮਲਾਪ ਹੋ ਜਾਂਦਾ ਹੈ। ਫਿਰ ਕੀ ਗੁਰੂ ਜੀ ਕਹਿਣ ਲੱਗੇ? ਕਹਿੰਦੇ ਨਾਮ ਰਹੇ ਸਮਾਏ, ਫਿਰ ਨਾਮ ਆ ਗਿਆ। ਭਾਈ ਇੱਥੇ ਨਾਮ ਕਿਹੜਾ? ਇੱਥੇ ਨਾਮ ਸੋਝੀ ਹੈ। ਕਹਿੰਦੇ ਭਾਈ ਜਦੋਂ ਇਹ ਮਨ ਬਿਰਤੀ ਨਾਮ ਸਿਮਰਨ ਕਰਨ ਲੱਗ ਪੈਂਦੀ ਹੈ, ਜਦੋਂ ਇਹਦੇ ਅੰਦਰ ਨਾਮ ਟਿਕ ਜਾਂਦਾ ਹੈ, ਸ਼ਬਦ ਦਾ ਵਾਸਾ ਹੋ ਜਾਂਦਾ ਹੈ, ਤੇ ਕੀ ਹੁੰਦਾ ਫਿਰ? ਨਾਮ ਰਹੇ ਸਮਾਏ, ਕਹਿੰਦੇ ਫਿਰ ਇਸ ਮਨ ਬਿਰਤੀ ਦੇ ਅੰਦਰ ਉਸ ਨਾਮ ਦੀ, ਉਸ ਸ਼ਬਦ ਦੀ ਜਿਹੜੀ ਸੋਝੀ ਗੁਰੂ ਗ੍ਰੰਥ ਸਾਹਿਬ ਕੋਲ ਲਈਦੀ ਨਾ ਆਪਾਂ, ਕਹਿੰਦੇ ਉਹ ਸਮਾਈ ਰਹਿੰਦੀ ਹੈ, ਉਹ ਕਿਤੇ ਜਾਂਦੀ ਨਹੀਂ ਹੈ। ਬਾਣੀ ਆਪਾਂ ਸਾਰੇ ਪੜ੍ਹਦੇ ਹਾਂ ਪਰ ਗੁਰੂ ਪਿਆਰੀ ਸਤਿ ਸੰਗਤ ਜੀ, ਜੇ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ ਤੇ ਨਹੀਂ ਚੱਲਦਾ, ਨਾਮ ਸਿਮਰਨ ਨਹੀਂ ਕਰਦਾ, ਸੁੱਤ ਸ਼ਬਦ ਦਾ ਮਲਾਪ ਨਹੀਂ ਕਰਦਾ, ਉਹਦੀ ਮਨਬਿਰਤੀ ਕੈਸੀ ਬਣ ਜਾਂਦੀ ਹੈ? ਉਹਦੀ ਮਨਬਿਰਤੀ ਐਸੀ ਬਣ ਜਾਂਦੀ, ਉਹਦੇ ਸੁਭਾਵਕ ਹੀ ਮੂੰਹ ਚੋਂ ਨਿਕਲ ਜਾਂਦਾ। ਕਹਿੰਦਾ ਯਾਰ ਗੱਲ ਸੁਣੋ, ਅਸੀਂ ਵੀ ਬੜੀ ਬਾਣੀ ਪੜ੍ਹੀ ਹੈ, ਫਿਰ ਕਹਿੰਦਾ ਕਿੱਥੋਂ ਭਗਤੀਆਂ ਲੈ ਕੇ ਆਉਂਦੇ? ਕੀ ਹੋਇਆ ਕਿ ਉਹਦੇ ਅੰਦਰ ਉਸ ਗੁਰਬਾਣੀ ਨੇ ਟਿਕਣਾ ਨਹੀਂ ਕੀਤਾ, ਵਾਸਾ ਨਹੀਂ ਕੀਤਾ। ਠੀਕ ਹੈ ਬਈ, ਉਹਨੇ ਪੜ੍ਹੀ ਹੈ ਪਰ ਮਨ ਬਿਰਤੀ ਦਾ ਟਿਕਾ ਨਹੀਂ ਹੈ। ਤੇ ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਨਾਮ ਰਹੇ ਸਮਾਏ, ਕਹਿੰਦੇ ਫਿਰ ਉਹਨਾਂ ਅੰਦਰ ਇਹ ਜਿਹੜੀ ਗੁਰਬਾਣੀ ਹੈ, ਜਿਹੜੀ ਗੁਰੂ ਦੀ ਸੋਝੀ ਹੈ ਨਾ, ਸਮਾਈ ਰਹਿੰਦੀ ਹੈ, ਟਿਕੀ ਰਹਿੰਦੀ ਹੈ। ਉਹਨਾਂ ਦੀ ਮਨ ਬਿਰਤੀ ਉੱਦਾਂ ਦੀ ਬਣ ਜਾਂਦੀ ਹੈ ਜਿੱਦਾਂ ਦੀ ਗੁਰੂ ਸਾਹਿਬ ਬਣਾਉਣਾ ਚਾਹੁੰਦੇ ਆ, ਜਿੱਦਾਂ ਦਾ ਉਹਨੂੰ ਗੁਰੂ ਸਾਹਿਬ ਵੇਖਣਾ ਚਾਹੁੰਦੇ ਉੱਦਾਂ ਦਾ ਬਣ ਜਾਂਦਾ ਉਹ। ਫਿਰ ਅੱਗੇ ਦੇਖੋ ਗੁਰੂ ਜੀ ਨੇ ਹੋਰ ਗੱਲ ਬੜੀ ਵੱਡੀ ਕਹਿ ਦਿੱਤੀ। ਫਿਰ ਕੀ ਕਹਿਣ ਲੱਗੇ? ਕਹਿਣ ਲੱਗੇ ਧਾਵਤ ਥੰਮਿਆ, ਸਤਿਗੁਰ ਮਿਲਿਆ, ਦਸਵਾਂ ਦੁਆਰ ਪਾਇਆ। ਹੁਣ ਵਿਚਾਰ ਕਰਨਾ ਆਪ ਜੀ ਨੇ, ਪਹਿਲਾਂ ਆਪ ਜੀ ਨੇ ਪੰਕਤੀ ਪੜ੍ਹੀ ਤਾਂ ਉੱਥੇ ਕੀ ਆਇਆ? ਸਤਿਗੁਰ ਮਿਲਿਆ, ਧਾਵਤ ਥੰਮਿਆ। ਪਹਿਲਾਂ ਸਤਿਗੁਰ ਮਿਲਿਆ, ਫਿਰ ਧਾਵਤ ਥੰਮਿਆ। ਹੁਣ ਇਸ ਪੰਕਤੀ 'ਚ ਕੀ ਆਇਆ? ਕਹਿੰਦੇ ਧਾਵਤ ਥੰਮਿਆ, ਸਤਿਗੁਰ ਮਿਲਿਆ। ਹੁਣ ਥੰਮਣਾ ਪਹਿਲਾਂ ਆ ਗਿਆ ਤੇ ਗੁਰੂ ਦਾ ਮਿਲਣਾ ਬਾਅਦ 'ਚ ਆ ਗਿਆ। ਇਹ ਕੀ ਚੱਕਰ ਬਈ, ਹੈ ਨਾ? ਸੋਚਣ ਵਾਲੀ ਗੱਲ ਆ, ਅੱਖਰ ਤਾਂ ਉਹੀ ਨੇ, ਹੈ ਨਾ, ਪਰ ਉਲਟੇ ਕਿਉਂ ਲਿਖੇ ਨੇ? ਆਓ ਵਿਚਾਰ ਕਰੀਏ। ਗੁਰੂ ਜੀ ਕੀ ਕਹਿਣ ਲੱਗੇ? ਧਾਵਤ ਥੰਮਿਆ, ਕਹਿੰਦੇ ਜਦੋਂ ਮਨ ਦੀ ਭਟਕਣਾ ਰੁਕ ਗਈ, ਮਨ ਦੀ ਭੱਜ ਨੱਠ ਰੁਕ ਗਈ, ਤੇ ਰੁਕੀ ਕਿਹਦੇ ਨਾਲ? ਨਾਮ ਨਾਲ, ਸਿਮਰਨ ਨਾਲ, ਸ਼ਬਦ ਨਾਲ। ਕਹਿੰਦੇ ਜਦੋਂ ਮਨ ਦੀ ਭਟਕਣਾ ਰੁਕ ਗਈ, ਸ਼ਬਦ ਦੀ ਮੇਰੇ ਅੰਦਰ ਕਿਰਪਾ ਹੋ ਗਈ, ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਸਤਿਗੁਰ ਮਿਲਿਆ। ਹੁਣ ਧਿਆਨ ਦਿਓ, ਇੱਥੇ ਸਤਿਗੁਰ ਕੀ ਹੈ? ਇੱਥੇ ਪ੍ਰਕਾਸ਼ ਆ ਗਿਆ ਜੀ। ਠੀਕ ਹੈ ਬਈ, ਪਹਿਲਾਂ ਸੋਝੀ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਚਰਨਾਂ ਚੋਂ ਸੋਝੀ ਲਈ ਵੀ ਅਸੀਂ ਇਸ ਮਨ ਨੂੰ ਕਿਵੇਂ ਰੋਕ ਸਕਦੇ ਭਟਕਣਾ ਤੋਂ, ਤੇ ਹੁਣ ਕੀ ਹੈ? ਕਹਿੰਦੇ ਹੁਣ ਮਨ ਭਟਕਣੋਂ ਹਟ ਚੁੱਕਾ ਸੀ, ਮਨ ਭਟਕਦਾ ਹੀ ਨਹੀਂ ਸੀ, 24 ਘੰਟੇ ਨਾਮ ਨਾਲ ਜੁੜਿਆ ਰਹਿੰਦਾ ਸੀ। ਹੁਣ ਦੁਬਾਰਾ ਸਤਿਗੁਰ ਦਾ ਮਿਲਾਪ ਥੋੜ੍ਹੀ ਹੋ ਸਕਦਾ। ਹੁਣ ਧਿਆਨ ਦਿਓ, ਇੱਕ ਬੰਦਾ ਗੁਰੂ ਦੇ ਲੜ ਲੱਗ ਚੁੱਕਾ, ਹੈ ਨਾ, ਉਹ 'ਚ ਤਬਦੀਲੀ ਆਊਗੀ। ਹੁਣ ਉਹਨੂੰ ਕਹੀਏ, ਤੁਸੀਂ ਕਦੀ ਵੇਖਿਓ ਭਲਾ ਕਿਸੇ ਸੱਜਣ ਨੂੰ ਕਿਉਂ ਜਿਹਨੇ ਅੰਮ੍ਰਿਤ ਛਕਿਆ ਹੋਵੇ? ਆਪ ਜੀ ਨੇ ਵੇਖਿਆ ਨਹੀਂ, ਉਹਦੇ 5 ਕਕਾਰ ਨਹੀਂ ਵੇਖੇ, ਤੇ ਸੁਭਾਵਕ ਹੀ ਮੂੰਹ ਚੋਂ ਨਿਕਲ ਗਿਆ। ਬੋਲਾ ਭਾਈ ਸਾਹਿਬ ਅੰਮ੍ਰਿਤ ਛਕ ਲਓ, ਗੁਰੂ ਦੇ ਲੜ ਲੱਗ ਜਾਓ। ਤੇ ਉਹ ਕੀ ਕਹਿੰਦਾ? ਕਹਿੰਦਾ ਭਾਜੀ ਕੁਝ ਵੇਖ ਲਿਆ ਕਰੋ, ਮੈਨੂੰ ਤੇ ਗੁਰੂ ਦੇ ਲੜ ਲੱਗੇ 10 ਸਾਲ ਹੋ ਗਏ। ਇਹਦਾ ਮਤਲਬ ਗੁਰੂ ਦੇ ਲੜ ਲੱਗ ਚੁੱਕਾ ਹੈ, ਹੁਣ ਨਹੀਂ ਲੜ ਲੱਗਣਾ ਉਹਨੇ, ਹੈ ਨਾ ਬਈ। ਇਹੀ ਚੀਜ਼ ਗੁਰੂ ਜੀ ਕਹਿੰਦੇ, ਕਹਿੰਦੇ ਪਹਿਲਾਂ ਮੈਂ ਗੁਰੂ ਦੇ ਲੜ ਲੱਗਾ, ਮੈਨੂੰ ਗੁਰੂ ਦੀ ਸੋਝੀ ਮਿਲ ਚੁੱਕੀ ਹੈ, ਤੇ ਮੇਰਾ ਮਨ ਭਟਕਣੋਂ ਹਟ ਗਿਆ, ਹੁਣ ਦੁਬਾਰਾ ਆ ਗਿਆ, ਧਾਵਤ ਥੰਮਿਆ, ਸਤਿਗੁਰ ਮਿਲਿਆ। ਕਹਿਣ ਲੱਗੇ ਜਦੋਂ ਮੇਰਾ ਮਨ ਭਟਕਣੋਂ ਹਟ ਗਿਆ, ਅੰਦਰ ਨਾਮ ਸਿਮਰਨ ਟਿਕ ਗਿਆ, ਮੈਂ ਨਾਮ ਦੀ ਵਰਤੋਂ ਕਰਨ ਲੱਗ ਪਿਆ ਤੇ ਮੇਰੇ ਸੋਝੀ ਟਿਕ ਗਈ, ਕਹਿੰਦਾ ਫਿਰ ਕੀ ਹੋਇਆ? ਕਹਿੰਦੇ ਉਸ ਰੁਕਾਵਟ ਨੇ ਜਿਹੜਾ ਮੇਰਾ ਮਨ ਭਟਕਣੋਂ ਹਟ ਗਿਆ ਸੀ ਨਾ, ਉਹਦੀ ਬਰਕਤ ਨਾਲ ਮੈਨੂੰ ਹੁਣ ਪ੍ਰਕਾਸ਼ ਦੀ ਪ੍ਰਾਪਤੀ ਹੋਈ ਹੈ। ਸਤਿਗੁਰ ਨੂੰ ਕਹਿੰਦੇ ਆ ਪ੍ਰਕਾਸ਼ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਕੀ ਕਹਿੰਦੇ ਆ? ਪ੍ਰਕਾਸ਼। ਠੀਕ ਹੈ, ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਪ੍ਰਕਾਸ਼ ਹੋਇਆ। ਠੀਕ ਹੈ, ਤਾਪਸੀ ਵਿਚਾਰ ਕੇ ਦੇਖੋ, ਬੜੀ ਆਨੰਦ ਵਾਲੀ ਪੰਕਤੀ ਬਾਣੀ ਚ ਇੱਕ ਪੰਕਤੀ ਆਉਂਦੀ ਹੈ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਆਹ ਵਿਚਾਰ ਕਰੀਏ, ਦੋ ਵਾਰੀ ਗੁਰੂ ਗੁਰੂ ਆਇਆ, ਤੀਜੀ ਵਾਰੀ ਗੁਰ ਆ ਗਿਆ। ਪਹਿਲਾਂ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਠੀਕ ਹੈ ਵੀ, ਦੋ ਵਾਰੀ ਗੁਰੂ ਗੁਰੂ ਕਿਉਂ ਆਇਆ, ਤੀਜੀ ਵਾਰੀ ਗੁਰ ਕਿਉਂ ਆਇਆ? ਦੋ ਵਾਰੀ ਗੁਰੂ ਗੁਰੂ ਦਾ ਮਤਲਬ ਕੀ ਹੈ? ਪਹਿਲਾ ਗੁਰੂ ਪ੍ਰਕਾਸ਼ ਜਿਹੜਾ ਪ੍ਰਕਾਸ਼ਿਤ ਹੋ ਚੁੱਕਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਦੂਜਾ ਗੁਰੂ ਕੌਣ ਆ? ਆਪਾਂ ਗੁਰੂ ਕੋਲੋਂ ਕੀ ਲੈਣ ਗਏ? ਆਪਾਂ ਗੁਰੂ ਜੀ ਕੋਲ ਕੀ ਲੈਣ ਗਏ? ਅਸੀਂ ਤਾਂ ਪ੍ਰਕਾਸ਼ ਹੀ ਲੈਣ ਗਏ ਹਾਂ। ਫਿਰ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੋ ਸਾਡੇ ਅੰਦਰ ਵੀ ਕਿਤੇ ਪ੍ਰਕਾਸ਼ ਹੋ ਜਾਵੇ। ਦੋ ਗੁਰੂ ਹੋ ਗਏ, ਪਹਿਲਾ ਗੁਰੂ ਜੀ ਦੇ ਅੰਦਰ ਪ੍ਰਕਾਸ਼ ਆ, ਦੂਜਾ ਗੁਰੂ ਅਸੀਂ ਵੀ ਪ੍ਰਕਾਸ਼ ਲੈਣਾ ਤੁਹਾਡੇ ਕੋਲੋਂ। ਕਹਿੰਦੇ ਲੈਣਾ? ਮੈਂ ਕਿਹਾ ਜੀ ਲੈਣਾ। ਕਿੱਦਾਂ ਮਿਲੂਗਾ? ਕਹਿੰਦੇ ਗੁਰ ਕਰ ਮਨ ਮੋਰ, ਕਹਿੰਦੇ ਮੇਰਿਆ ਮਨਾ ਗੁਰ ਦੀ ਵਰਤੋਂ ਕਰ। ਗੁਰ ਕਿਹਨੂੰ ਕਹਿੰਦੇ ਆ? ਜੁਗਤੀ ਨੂੰ, ਤਕਨੀਕ ਨੂੰ, ਨਾਮ ਨੂੰ, ਸਿਮਰਨ ਨੂੰ, ਸ਼ਬਦ ਨੂੰ ਗੁਰ ਕਹਿੰਦੇ ਆ। ਗੁਰ ਜਾਚ ਨੂੰ ਕਹਿੰਦੇ ਆ, ਪੜ੍ਹ ਲਓ ਬਾਣੀ ਚ ਸਭ ਕੁਛ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਜੀ। ਗੁਰ ਜਹਾਜ ਖੇਵਟ ਗੁਰੂ, ਗੁਰਬਿਣ ਤਰਿਆ ਨਾ ਕੋਈ। ਗੁਰੂ ਜੀ ਕਹਿਣ ਲੱਗੇ ਗੁਰ ਜਹਾਜ ਆ, ਜਿੱਥੇ ਸਾਡੀ ਮਨ ਬਿਰਤੀ ਨੇ ਸਵਾਰ ਹੋ ਕੇ ਦਸੋਂ ਦੁਆਰ ਜਾਣਾ, ਦੂਜੇ ਦੇਸ਼ ਚ ਜਾਣਾ ਹੈ। ਕੀ ਕਹਿਣ ਲੱਗੇ ਫਿਰ? ਕਹਿੰਦੇ ਗੁਰੂ ਗੁਰੂ, ਕਹਿੰਦੇ ਜੇ ਇਸ ਪ੍ਰਕਾਸ਼ ਕੋਲੋਂ ਪ੍ਰਕਾਸ਼ ਲੈਣਾ ਤੇ ਕੀ ਕਰ? ਗੁਰ ਦੀ ਵਰਤੋਂ ਕਰ, ਨਾਮ ਦੀ ਵਰਤੋਂ ਕਰ, ਸਿਮਰਨ ਦੀ ਵਰਤੋਂ ਕਰ। ਅੱਗੇ ਕੀ ਕਹਿਣ ਲੱਗੇ? ਗੁਰੂ ਬਿਨਾ ਮੈਂ ਨਾ ਹੀ ਹੋਰ। ਕਹਿੰਦੇ ਇੱਕ ਗੱਲ ਪੱਲੇ ਬੰਨ ਲਾ ਪਹਿਲਾਂ। ਕਹਿੰਦਾ ਜੀ ਕੀ? ਕਹਿੰਦੇ ਜਦੋਂ ਗੁਰ ਦੀ ਵਰਤੋਂ ਕਰੇਗਾ ਨਾ, ਸਿਮਰਨ ਕਰੇਗਾ, ਸ਼ਬਦ ਦੀ ਵਰਤੋਂ ਕਰੇਗਾ, ਉਸ ਵੇਲੇ ਤੇਰੀ ਮਨ ਬਿਰਤੀ, ਤੇਰੀ ਸੋਚ ਦੇ ਅੰਦਰ ਗੁਰੂ ਬਿਨਾਂ ਮੈਂ ਨਾ ਹੀ ਹੋਰ। ਕਹਿੰਦੇ ਪ੍ਰਕਾਸ਼ ਤੋਂ ਇਲਾਵਾ ਕੁਝ ਹੋਰ ਸੋਚ ਨਹੀਂ ਹੋਣੀ ਚਾਹੀਦੀ। ਇਹ ਨਹੀਂ ਕਿ ਕਰਨ ਰਿਹਾ ਮੈਂ ਵਾਹਿਗੁਰੂ ਵਾਹਿਗੁਰੂ, ਤੇ ਮਨ ਚ ਕੀ ਹੋਵੇ? ਫਲਾਣਾ ਕੰਮ ਕਰ ਦਿਓ, ਧਮਕਾਣਾ ਕੰਮ ਕਰ ਦਿਓ, ਬਿਜ਼ਨਸ ਚੰਗਾ ਨਹੀਂ ਚੱਲਦਾ, ਸਿਹਤ ਠੀਕ ਨਹੀਂ ਰਹਿੰਦੀ, ਬੱਚੇ ਦਾ ਵਿਆਹ ਪਤਾ ਨਹੀਂ ਕਦੋਂ ਹੋਊਗਾ, ਮੇਰੇ ਔਲਾਦ ਪਤਾ ਨਹੀਂ ਕਦੋਂ ਹੋਊਗੀ। ਗੁਰੂ ਜੀ ਕਹਿਣ ਲੱਗੇ ਫਿਰ ਗੱਲ ਨਹੀਂ ਬਣਨੀ। ਕਹਿੰਦੇ ਉਸਨੇ ਤੇਰੀ ਮਨ ਬਿਰਤੀ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਕਹਿੰਦੇ ਪ੍ਰਕਾਸ਼ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਣੀ ਚਾਹੀਦੀ, ਅਸੀਂ ਵਿਚਾਰ ਨਹੀਂ ਕੀਤੀ। ਤਾਂ ਫਿਰ ਗੁਰੂ ਜੀ ਕਹਿਣ ਲੱਗੇ ਧਾਵਤ ਥੰਮਿਆ ਸਤਿਗੁਰ ਮਿਲਿਆ। ਕਹਿੰਦੇ ਦੇਖ ਬਈ, ਜਦੋਂ ਮਨ ਦੀ ਭਟਕਣਾ ਖਤਮ ਹੋ ਗਈ, ਕੀ ਮਿਲਿਆ? ਕਹਿੰਦਾ ਕਹਿੰਦਾ ਪ੍ਰਕਾਸ਼ ਮਿਲਿਆ। ਕਹਿੰਦੇ ਪ੍ਰਕਾਸ਼ ਮਿਲਣਾ ਕੀ ਫਰਕ ਪਿਆ? ਕਹਿੰਦੇ ਦਸਵਾਂ ਦੁਆਰ ਪਾਇਆ। ਕਹਿੰਦੇ ਫਿਰ ਮੇਰੀ ਮਨ ਬਿਰਤੀ ਕੀ ਹੋਇਆ? ਨੌ ਦਰਵਾਜ਼ਿਆਂ ਤੋਂ ਉੱਚੀ ਚਲੀ ਗਈ। ਮੇਰੀ ਮਨ ਬਿਰਤੀ ਗਿਆਨ ਇੰਦਰੀਆਂ ਤੋਂ ਉੱਚੀ ਚਲੀ ਗਈ, ਕਰਮ ਇੰਦਰੀਆਂ ਤੋਂ ਉੱਚੀ ਚਲੀ ਗਈ। ਆਪ ਜੀ ਵਿਚਾਰ ਕਰਨਾ, ਇਹਦੇ ਨੌ ਦਰਵਾਜ਼ੇ ਨੇ, ਗਿਆਨ ਇੰਦਰੀ ਆ, ਠੀਕ ਹੈ, ਸਰੀਰ ਦੇ ਅੰਗ ਕਰਮ ਇੰਦਰੀ ਆ, ਠੀਕ ਹੈ ਬਈ। ਆਪ ਜੀ ਵਿਚਾਰ ਕਰਨਾ, ਅੱਖਾਂ ਵੇਖਦੀਆਂ ਗਿਆਨ ਇੰਦਰੀ ਆ, ਅੱਖਾਂ ਗਿਆਨ ਦਿੰਦੀਆਂ, ਵੇਖਦੀਆਂ, ਠੀਕ ਆ। ਕਿਸੇ ਵੇਲੇ ਆਪਾਂ ਦੇਖੋ ਕਿਸੇ ਨੂੰ ਮਿਲਣਾ ਹੁੰਦਾ, ਅੱਖਾਂ ਵੇਖਦੀਆਂ, ਉਹ ਸਾਹਮਣੇ ਤੁਰਿਆ ਹੁੰਦਾ, ਉਹ ਬੰਦਾ ਸਾਹਮਣੇ ਖੜਾ, ਇਹ ਗਿਆਨ ਇੰਦਰ ਹੈ, ਇਹਨੇ ਵੇਖਿਆ, ਸੋਝੀ ਦਿੱਤੀ ਹੈ ਵੀ ਉਹ ਸਾਹਮਣੇ ਖੜਾ। ਤੇ ਕਰਮ ਇੰਦਰ ਕੀ ਹੈ? ਲੱਤਾਂ ਲੈ ਕੇ ਭੱਜ ਉੱਠੀਆਂ ਵੀ ਉਹ ਖੜਾ, ਭੱਜ ਕੇ ਮਿਲ ਲਈਏ, ਠੀਕ ਆ। ਸਰੀਰ ਹੱਥ ਕੀ ਹੈ? ਕਰਮ ਇੰਦਰ ਹੈ, ਇਹ ਜਾ ਕੇ ਹੱਥ ਮਿਲਾਉਣ ਲੱਗ ਪਏ, ਕੀ ਹਾਲ ਚਾਲ ਹੈ ਵੀ, ਠੀਕ ਠਾਕ ਹੈ ਬਈ। ਇਹਦਾ ਮਤਲਬ ਹੈ ਗਿਆਨ ਇੰਦਰੇ ਤੇ ਕਰਮ ਇੰਦਰਿਆਂ ਤੋਂ ਉੱਚਲੀ ਅਵਸਥਾ ਚਲੀ ਗਈ, ਉੱਚੀ ਹੋ ਗਈ, ਮਨ ਬਿਰਤੀ ਸੋਚ ਬੜੀ ਉੱਚੀ ਹੋ ਗਈ, ਦਸਵਾਂ ਦੁਆਰ ਪਾਇਆ। ਗੁਰੂ ਜੀ ਕਹਿਣ ਲੱਗੇ ਐਸਾ ਪ੍ਰਕਾਸ਼ ਮੈਨੂੰ ਮਿਲਿਆ ਕਿ ਮੈਂ ਇਹਨਾਂ ਗਿਆਨ ਇੰਦਰਿਆਂ ਤੋਂ ਕਰਮ ਇੰਦਰਿਆਂ ਤੋਂ ਉੱਚਾ ਹੋ ਗਿਆ, ਐਸੀ ਮਨ ਬਿਰਤੀ ਬਣ ਗਈ ਹੁਣ ਕਿ ਇਹਨਾਂ ਅੱਖਾਂ ਦੇ ਨਾਲ ਅਗਰ ਮੈਂ ਕੁਝ ਵੇਖਦਾ ਵੀ ਹੈ ਨਾ, ਅੱਗੇ ਪਤਾ ਕੀ ਹੁੰਦਾ ਸੀ? ਅੱਖਾਂ ਦੇ ਨਾਲ ਵੇਖਣਾ, ਕਹਿਣਾ ਯਾਰ ਕਮਾਲ ਹੈ, ਕੋਠੀ ਕਿੱਡੀ ਵੱਡੀ ਇਹਨਾਂ ਦੀ, ਹੈ ਸਾਡੀ ਨਿੱਕੀ ਜਿਹੀ ਕੋਠੀ ਹੈ, ਇਹਨਾਂ ਦੀ ਕਿੱਡੀ ਵੱਡੀ ਕੋਠੀ ਹੈ। ਤੇ ਹੁਣ ਕੀ ਕਹਿ ਰਿਹਾ? ਦਸਵਾਂ ਦੁਆਰ ਪਾਇਆ, ਹੁਣ ਮਨ ਬਿਰਤੀ ਕਿੱਦਾਂ ਦੀ ਬਣ ਗਈ? ਕਿਸੇ ਨੇ ਕਿਹਾ ਹੋਲੀ ਜੀ, ਕਹਿੰਦਾ ਭਾਈ ਸਾਹਿਬ ਤੁਹਾਡੇ ਕੋਲ ਵੀ ਇੰਨਾ ਪੈਸਾ, ਤੁਹਾਡੀ ਕੋਠੀ ਨਿੱਕੀ ਜੀ, ਇਹਨਾਂ ਦੀ ਵੱਡੀ ਹੈ। ਹੁਣ ਮਨ ਬਿਰਤੀ ਉੱਚੀ ਹੋ ਗਈ, ਸੋਚ ਉੱਚੀ ਹੋ ਗਈ, ਤੇ ਕੀ ਕਹਿੰਦਾ? ਕਹਿੰਦਾ ਪੁੱਤਰ ਇਹ ਸਭ ਰੱਬ ਦੀਆਂ ਬਖਸ਼ਿਸ਼ਾਂ ਨੇ। ਜੋ ਦਿੰਦਾ ਨਾ ਰੱਬ ਦਿੰਦਾ ਹੈ, ਤੇ ਜਿੰਨਾ ਕੁਝ ਦਵੇ ਉਹਦੇ ਦਿੱਤੇ ਚ ਖੁਸ਼ ਰਹਿਣਾ ਚਾਹੀਦਾ ਹੈ। ਸਾਡੀ ਕਿਹੜੀ ਪੁੱਤਰ ਛੋਟੀ ਹੈ ਕੋਠੀ? ਕਹਿੰਦਾ ਤੁਹਾਡੀ ਛੋਟੀ ਹੈ? ਨਹੀਂ ਪੁੱਤਰ, ਤੇਰੀ ਸੋਚ ਛੋਟੀ ਹੈ। ਕਹਿੰਦੇ ਕਿਉਂ? ਕਹਿੰਦੇ ਪੁੱਤਰ ਫਿਰ ਕੋਠੀ ਚ ਰਹਿਣ ਦੇ, ਕਿਸੇ ਝੁੱਗੀ ਵਾਲੇ ਵੱਲ ਵੇਖ, ਕਿਸੇ ਝੁੱਗੀ ਵਾਲੇ ਵੱਲ ਵੇਖ। ਇਹਦਾ ਮਤਲਬ ਕਿ ਮਨ ਬਿਰਤੀ ਉੱਚੀ ਹੋ ਗਈ ਹੈ, ਸੋਚ ਉੱਚੀ ਹੋ ਗਈ ਹੈ, ਝੁੱਗੀ ਵਾਲੇ ਵੱਲ ਦੇਖਣ ਲੱਗ ਪਿਆ ਹੁਣ। ਕੀ ਕਹਿੰਦਾ? ਕਹਿੰਦਾ ਧੰਨ ਹੈ ਅਕਾਲ ਪੁਰਖ ਪਰਮਾਤਮਾ, ਧੰਨ ਹੈ ਗੁਰੂ ਪਿਆਰਿਓ। ਮਨ ਬਿਰਤੀ ਉੱਚੀ ਵਾਲਿਆਂ ਦੀ ਕਿੱਦਾਂ ਦੀ ਅਵਸਥਾ ਬਣ ਜਾਂਦੀ? ਤੁਰੇ ਜਾਣ ਡੇ ਸੀ, ਤੁਰੇ ਜਾਣ ਡੇ ਸੀ, ਤੇ ਕਿਸੇ ਨੇ ਕਿਹਾ ਭਾਈ ਸਾਹਿਬ ਜੀ ਤੁਰ ਕੇ ਹੀ ਜਾਣ ਡੇ ਹੋ। ਕਹਿੰਦਾ ਕੋਈ ਗੱਲ ਨੀ, ਫਿਰ ਕੀ ਹੋਇਆ? ਕਹਿੰਦਾ ਤੁਸੀਂ ਵੀ ਕਿਤੇ ਬੇਨਤੀ ਕਰੋ, ਰੱਬ ਤੁਹਾਨੂੰ ਵੀ ਕਿਤੇ ਕਾਰ ਦੇ ਦੇਵੇ। ਹੈਂ, ਤੁਹਾਡੇ ਆਂਢੀ ਗੁਆਂਢੀ ਕਾਰਾਂ ਰੱਖੀ ਫਿਰਦੇ, ਤੁਹਾਡੇ ਯਾਰ ਦੋਸਤ ਕਾਰ ਰੱਖੀ ਫਿਰ, ਤੁਸੀਂ ਤੁਰ ਕੇ ਜਾਣੇ ਰੋਜ਼ ਆਫਿਸ। ਤੇ ਉਹਨੂੰ ਕਾਰ ਵਾਲੇ ਨੂੰ ਕੀ ਕਹਿੰਦਾ? ਕਹਿੰਦਾ ਦੋ ਮਿੰਟ ਹੈਗੇ। ਕਹਿੰਦਾ ਤੇਰੇ ਲਈ ਵਾਧੂ ਟਾਈਮ ਹੈ, ਤੂੰ ਗੱਲ ਕਰ, ਦੱਸ ਕੀ ਕਹਿਣਾ? ਕਹਿੰਦਾ ਦੋ ਮਿੰਟ ਹੈਗੇ। ਕਹਿੰਦਾ ਹੈਗੇ। ਕਹਿੰਦਾ ਫਿਰ ਖੜ ਜਾਓ। ਖੜ ਗਿਆ ਤੇ ਸਾਹਮਣੇ ਕੀ ਵੇਖਦਾ? ਇੱਕ ਮੰਗਤਾ ਲੱਤਾਂ ਕੱਟੀਆਂ ਤੇ ਟੁੱਟੀ ਜੀ ਰੇਹੜੀ ਤੇ ਬੈਠਾ ਤੇ ਦੂਜਾ ਨੂੰ ਖਿੱਚਣ ਡਿਆ। ਕਹਿੰਦਾ ਉੱਧਰ ਵੇਖ, ਲੱਤਾਂ ਹੀ ਹੈ ਨੀ ਵਿਚਾਰੇ ਦੀਆਂ, ਦੂਜਾ ਜਣਾ ਖਿੱਚਣ ਡਿਆ ਹੈ। ਕਹਿੰਦਾ ਆਹੋ। ਕਹਿੰਦਾ ਇਹਦੇ ਨਾਲ ਤੇ ਕਿਤੇ ਚੰਗੇ ਦੱਸ। ਹੁਣ ਉਹ ਕੀ ਕਹਿੰਦਾ? ਉਹ ਬਈ ਤੇਰੀ ਗੱਲਾਂ ਹੀ ਵੱਖਰੀਆਂ ਨੇ ਬਈ, ਤੇਰੀ ਸੋਚ ਹੀ ਵੱਖਰੀ ਹੈ ਬਈ, ਮੈਂ ਤਾਂ ਤੇਰੇ ਭਲੇ ਦੀ ਗੱਲ ਕੀਤੀ ਗੁਰੂ ਪਿਆਰਿਓ। ਉਹ ਕਹਿੰਦਾ ਭਲੇ ਦੀ ਗੱਲ ਕਿੱਥੇ ਕੀਤੀ, ਤੋੜ ਦੇਣ ਲੱਗਾ ਸੀ ਤੂੰ ਤੇ ਮੈਨੂੰ, ਤੂੰ ਮੇਰਾ ਭਲਾ ਸੋਚਣ ਡਿਆ। ਕਹਿੰਦਾ ਭਲਾ ਸੋਚਣ ਡਿਆ? ਕਹਿੰਦਾ ਤੋੜ ਦੇਣ ਲੱਗਾ ਸੀ। ਕਹਿੰਦਾ ਕਿਵੇਂ? ਕਹਿੰਦਾ ਬੜੀ ਮੁਸ਼ਕਲ ਨਾਲ ਤੇ ਮਨ ਬਿਰਤੀ ਜੁੜੀ ਹੈ, ਤੇ ਹੁਣੇ ਤੂੰ ਮੈਨੂੰ ਕਹਿਣ ਲੱਗਾ ਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ ਤੇ ਕਾਰ ਮਿਲ ਜਾਵੇ, ਤੇ ਮੈਂ ਬੇਨਤੀ ਕਰਨ ਚੱਲ ਜਾਣਾ ਸੀ ਕਾਰ ਦੀ, ਤੇ ਮੇਰੇ ਨਿਰੰਕਾਰ ਨੇ ਕਹਿਣਾ ਸੀ ਪੁੱਤ ਕਾਰ ਲੈ ਲਾ, ਫਿਰ ਮੇਰਾ ਸਿਮਰਨ ਛੱਡ ਦੇ, ਸਿਮਰਨ ਛੱਡ ਦੇ, ਕਿਉਂਕਿ ਕਾਰ ਸੌਖੀ ਮਿਲਦੀ ਹੈ, ਆ ਸੰਸਾਰੀ ਸੁੱਖ ਛੇਤੀ ਮਿਲ ਜਾਂਦੇ ਜੇ। ਉੱਚੀ ਬਿਰਤੀ ਬੜੇ ਭਾਗ ਨਾਲ ਲੱਭਦੀ ਹੈ, ਉੱਚੀ ਬਿਰਤੀ ਬੜੀ ਔਖੀ ਬਣਦੀ ਹੈ। ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ ਕਿ ਹੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ। ਕੈਸੀ ਕਿਰਪਾ ਕਰ ਦਿਓ? ਐਸੀ ਕਿਰਪਾ ਕਰ ਦਿਓ ਕਿ ਇਹ ਜਿਹੜਾ ਸੰਸਾਰ ਹੈ ਨਾ, ਮੈਨੂੰ ਲੱਗਦਾ ਸੱਚਾ ਆ, ਤੇ ਜਿੱਦਣ ਤੇਰਾ ਸ਼ਬਦ ਅੰਦਰ ਵੱਸ ਗਿਆ ਨਾ, ਫਿਰ ਪਤਾ ਲੱਗਣਾ ਇਹ ਸੰਸਾਰ ਝੂਠਾ ਆ, ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ ਆ, ਇੱਕੋ ਚੀਜ਼ ਨਾਲ ਜਾਣ ਵਾਲੀ ਹੈ। ਹਰ ਜਸ ਰੇ ਮਨ ਗਾਇਲ ਹੈ ਜੋ ਸੰਗੀ ਤੇਰੋ। ਕਹਿੰਦਾ ਕੇਵਲ ਤਾਂ ਕੇਵਲ ਪਰਮਾਤਮਾ ਤੇਰਾ ਨਾਮ ਹੀ ਹੈ ਮੇਰਾ ਸੰਗੀ, ਕੋਈ ਸੰਗੀ ਨਹੀਂ ਹੈ। ਸੋ ਵਿਚਾਰ ਕਰਕੇ ਦੇਖੋ ਗੁਰੂ ਜੀ ਅੱਗੇ ਜਾ ਕੇ ਕੀ ਕਹਿਣ ਲੱਗੇ। ਕਹਿੰਦੇ ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੇ, ਜਿੱਤ ਸ਼ਬਦ ਜਗਤ ਥੰਮ ਰਹਾਇਆ। ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਤਿੱਥੇ ਅੰਮ੍ਰਿਤ ਭੋਜਨ। ਉਹ ਕਹਿੰਦੇ ਜਦੋਂ ਇਹ ਸਾਡੀ ਮਨ ਬਿਰਤੀ ਨੌਂ ਦਰਵਾਜ਼ਿਆਂ ਤੋਂ ਉੱਚੀ ਹੋ ਜਾਂਦੀ ਹੈ, ਸਾਡੀ ਸੋਚ ਨੌਂ ਦਰਵਾਜ਼ਿਆਂ ਤੋਂ ਉੱਚੀ ਚਲੀ ਜਾਂਦੀ ਹੈ, ਤੇ ਕੀ ਹੁੰਦਾ ਤਿੱਥੇ? ਤਿੱਥੇ ਦਾ ਭਾਵ ਕੀ ਮਤਲਬ ਹੁੰਦਾ? ਉਸ ਆਤਮਿਕ ਬਿਰਤੀ ਵਿੱਚ, ਉਸ ਆਤਮਿਕ ਅਵਸਥਾ ਵਿੱਚ ਅੰਮ੍ਰਿਤ ਭੋਜਨ। ਕਹਿੰਦੇ ਫਿਰ ਉੱਥੇ ਇਹ ਜਿਹੜੀ ਮਨ ਬਿਰਤੀ ਹੈ ਨਾ, ਅੰਮ੍ਰਿਤ ਭੋਜਨ ਛਕਦੀ ਹੈ। ਕਹਿੰਦਾ ਭਾਵ ਆਪਣੇ ਆਪ ਹੀ ਉਸ ਅਕਾਲ ਪੁਰਖ ਦੀ ਦਿੱਤੀ ਬਖਸ਼ ਜਿਹੜੀ ਹੈ ਸਾਡੇ ਅੰਦਰ ਰਸ ਚੋਣ ਲੱਗ ਪੈਂਦਾ। ਕਿਵੇਂ? ਇੱਕ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਲਿਖਦੇ ਆ, ਗੁਰੂ ਨਾਨਕ ਪਾਤਸ਼ਾਹ ਕੀ ਕਹਿਣ ਲੱਗੇ ਆ? ਕਹਿੰਦੇ ਖਿਮਾ ਧੀਰਜ ਕਰ ਗਊ ਲਵੇਰੀ, ਸਹਿਜੇ ਬਛੜਾ ਖੀਰ ਪੀਏ। ਦੇਖੋ ਕੀ ਕਹਿਣ ਲੱਗੇ, ਆ ਜਿਹੜੀ ਆਪਾਂ ਗੱਲ ਕਰਦੇ ਪਏ ਨਾ ਤਿੱਥੇ ਅੰਮ੍ਰਿਤ ਭੋਜਨ, ਅੰਮ੍ਰਿਤ ਭੋਜਨ ਦੀ ਗੱਲ ਗੁਰੂ ਨਾਨਕ ਪਾਤਸ਼ਾਹ 1329 ਅੰਗ ਦੇ ਉੱਤੇ ਲਿਖਦੇ ਆ। ਕੀ ਕਹਿਣ ਲੱਗੇ? ਖਿਮਾ ਧੀਰਜ ਕਰ ਗਊ ਲਵੇਰੀ। ਹੁਣ ਆਪਾਂ ਗਊ ਲਵੇਰੀ ਅੱਖਰ ਪੜ੍ਹਦੇ ਹਾਂ ਤੇ ਸਾਡੀ ਜਿਹੜੀ ਸੋਚ ਹੈ ਨਾ, ਮਨ ਬਿਰਤੀ ਗਾਂ ਮਗਰ ਤੁਰ ਪੈਂਦੀ। ਕਹਿੰਦੇ ਲਵੇਰੀ ਗਾਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ ਬਈ, ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਕਿਸੇ ਗਾਂ ਦੀ ਗੱਲ ਨਹੀਂ ਕੀਤੀ, ਉਦਾਹਰਨ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਉਦਾਹਰਨਾਂ ਦੇ ਦੇ ਕੇ ਸਾਡੀ ਮਨ ਬਿਰਤੀ ਨੂੰ ਮੋੜਦੇ ਆ। ਕੀ ਕਹਿਣ ਲੱਗੇ? ਕਹਿੰਦੇ ਖਿਮਾ ਧੀਰਜ ਕਰ ਗਊ ਲਵੇਰੀ। ਕਹਿੰਦੇ ਜਿਹੜੀ ਗਾਂ ਲਵੇਰੀ ਹੁੰਦੀ ਨਾ, ਲਵੇਰੀ ਦਾ ਸੱਜਰ ਸੂਈ ਲਵੇਰੀ ਕਹਿੰਦੇ ਉਹਨੂੰ। ਕਹਿੰਦੇ ਜਿਹੜੀ ਗਾਂ ਸੱਜਰ ਸੂਈ ਹੁੰਦੀ ਨਾ, ਉਹਦੇ ਥਣਾਂ 'ਚ 24 ਘੰਟੇ ਦੁੱਧ ਸਿੰਮਦਾ ਹੈ, 24 ਘੰਟੇ ਉਹਦੇ ਅੰਦਰ ਦੁੱਧ ਸਿੰਮੀ ਜਾਂਦਾ, ਸਿੰਮੀ ਜਾਂਦਾ, ਸਿੰਮੀ ਜਾਂਦਾ। ਆਪਾਂ ਦਿਹਾੜੀ 'ਚ 2 ਵਾਰੀ 3 ਵਾਰੀ ਉਸ ਗਾਂ ਨੂੰ ਚੋਂਦੇ ਹਾਂ ਤੇ ਸਾਨੂੰ ਦੁੱਧ ਪ੍ਰਾਪਤ ਹੁੰਦਾ, ਦੁੱਧ ਸਿੰਮਦਾ 24 ਘੰਟੇ ਉਹਦੇ ਅੰਦਰੋਂ। ਹੈ ਨਾ। ਇੱਦਾਂ ਗੁਰੂ ਜੀ ਕੀ ਕਹਿਣ ਲੱਗੇ, ਖਿਮਾ ਧੀਰਜ ਕਰ ਗਊ ਲਵੇਰੀ, ਕਹਿੰਦੇ ਜਿਹਨਾਂ ਦੇ ਅੰਦਰ ਦੂਜੇ ਦੀ ਵਧੀਕੀ ਨੂੰ ਸਾਰਨ ਦਾ ਗੁਣ ਪੈਦਾ ਹੋ ਜਾਂਦਾ। ਖਿਮਾ ਦਾ ਮਤਲਬ ਕੀ ਹੁੰਦਾ? ਕਿਸੇ ਨੂੰ ਮਾਫ਼ ਕਰ ਦੇਣਾ। ਕਹਿੰਦੇ ਜਿਹਨਾਂ ਦੇ ਅੰਦਰ ਦੂਸਰੇ ਦੀ ਵਧੀਕੀ ਨੂੰ ਸਾਰਨ ਦਾ ਗੁਣ ਪੈਦਾ ਹੋ ਜਾਂਦਾ, ਖਿਮਾ ਧੀਰਜ, ਕਹਿੰਦੇ ਉਹਨਾਂ ਦੇ ਅੰਦਰ ਫਿਰ ਧੀਰਜ ਆ ਜਾਂਦਾ, ਸੰਤੋਖ ਪੈਦਾ ਹੋ ਜਾਂਦਾ। ਕਹਿੰਦੇ ਜਿਹਨਾਂ ਅੰਦਰ ਸੰਤੋਖ ਪੈਦਾ ਹੋ ਜਾਂਦਾ, ਕਰ ਗਊ ਲਵੇਰੀ, ਕਹਿੰਦੇ ਪਰਮਾਤਮਾ ਫਿਰ ਉਹਨਾਂ ਤੇ ਤੂੰ ਕਿਰਪਾ ਕਰ ਦਿੰਦਾ ਹੈ, ਉਹਨਾਂ ਦੀ ਮਨਬਿਰਤੀ ਜਿਹੜੀ ਹੈ ਲਵੇਰੀ ਗਾਂ ਵਰਗੀ ਬਣ ਜਾਂਦੀ ਹੈ। ਜਿੱਦਾਂ ਲਵੇਰੀ ਗਾਂ ਦੇ ਅੰਦਰ 24 ਘੰਟੇ ਦੁੱਧ ਸਿੰਮਦਾ ਹੈ, ਉਹਨਾਂ ਦੇ ਅੰਦਰ ਤੇਰੇ ਸ਼ਬਦ ਦਾ ਰਸ ਸਿੰਮਦਾ ਹੈ। ਆਪਾਂ ਗਊ ਲਵੇਰੀ ਪੜ੍ਹ ਕੇ ਤੇ ਗਾਂ ਵੱਲ ਤੁਰ ਪੈਣਾ। ਕਹਿੰਦੇ ਗਊ ਲਵੇਰੀ ਦੀ ਗੱਲ ਕੀਤੀ ਹੈ ਬਈ, ਸਹਿਜੇ ਬਛੜਾ ਖੀਰ ਪੀਏ, ਸਹਿਜੇ ਸਹਿਜੇ ਕਿਹਨੂੰ ਕਹਿੰਦੇ? ਆਤਮਿਕ ਅਡੋਲਤਾ ਨੂੰ। ਤੇ ਬਛੜਾ ਕਿਹਨੂੰ ਕਹਿੰਦੇ ਆ? ਮਨ ਨੂੰ। ਤੇ ਖੀਰ ਕਿਹਨੂੰ ਕਹਿੰਦੇ ਆ? ਦੁੱਧ ਚੁੰਘਣਾ। ਕੀ ਕਹਿਣ ਲੱਗੇ? ਸਹਿਜੇ ਬਛੜਾ ਖੀਰ ਪੀਏ ਕਹਿਣ ਲੱਗੇ। ਕਹਿੰਦੇ ਫਿਰ ਆਤਮਿਕ ਅਡੋਲਤਾ ਚਲੀ ਜਾਂਦੀ ਸਾਡੀ ਮਨ ਬਿਰਤੀ, ਤੇ ਸੁਭਾਵਿਕ ਹੀ ਕੀ ਕਰਦੀ ਹੈ? 24 ਘੰਟੇ ਫਿਰ ਦੁੱਧ ਚੁੰਘਦਾ ਰਹਿੰਦਾ। ਕਹਿੰਦਾ ਪਵ 24 ਘੰਟੇ ਮਨ ਫਿਰ ਨਾਮ ਸਿਮਰਨ ਕਰਦਾ ਰਹਿੰਦਾ ਹੈ। 24 ਘੰਟੇ ਕਿਹੜੀ ਵਸਦਾ ਬਣ ਗਈ? ਸਾਸ ਸਾਸ ਸਿਮਰੋ ਗੋਬਿੰਦ, ਅਵਸਥਾ ਬਣ ਗਈ ਅੰਦਰ ਦੀ। ਕਦੋਂ? ਜਦੋਂ ਅਸੀਂ ਗੁਰੂ ਚਰਨਾਂ ਦੇ ਨਾਲ ਜੁੜੇ, ਠੀਕ ਹੈ, ਤੇ ਜੁੜਨ ਦੇ ਨਾਲ ਤਿੱਥੇ ਅੰਮ੍ਰਿਤ ਪੋਚਣ ਸਹਿਜ ਤੁਹਾਨੂੰ ਉਪਜੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਸ ਅਵਸਥਾ ਦੇ ਵਿੱਚ 24 ਘੰਟੇ ਫਿਰ ਇਹ ਆਤਮਿਕ ਅਵਸਥਾ ਜਿਹੜੀ ਹੈ ਅੰਮ੍ਰਿਤ ਦਾ ਪੋਚਣ ਕਰਦੀ ਹੈ। ਕਹਿੰਦਾ ਭਾਵ 24 ਘੰਟੇ ਦੇ ਅੰਦਰ ਸਿਮਰਨ ਚੱਲੀ ਜਾਂਦਾ ਹੈ। ਫਿਰ ਗੁਰੂ ਜੀ ਦੱਸਣ ਲੱਗੇ ਆਪ ਜੀ ਨੂੰ, ਕਹਿੰਦੇ ਸਹਿਜ ਧੁਨ ਉਪਜੇ। ਸਹਿਜ ਦਾ ਮਤਲਬ ਕਿ ਆਤਮਿਕ ਅਡੋਲਤਾ। ਕਹਿੰਦੇ ਫਿਰ ਆਪਣੇ ਅੰਦਰ ਧੁਨ ਉਪਜੇ। ਹੁਣ ਧੁਨ ਦਾ ਭਾਵ ਤੇ ਹੁੰਦਾ ਹੈ ਕਿਸੇ ਧੁਨੀ ਦਾ, ਕਿਸੇ ਆਵਾਜ਼ ਦਾ ਪੈਦਾ ਹੋਣਾ, ਉਹਨੂੰ ਧੁਨ ਕਹਿੰਦੇ, ਹੈ ਨਾ, ਉਪਜੇ ਪੈਦਾ ਹੋਣਾ। ਇੱਥੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਸਹਿਜ ਧੁਨ ਉਪਜੇ, ਕਹਿੰਦੇ ਜਿਹਨਾਂ ਅੰਦਰ 24 ਘੰਟੇ ਸਿਮਰਨ ਚੱਲਦਾ ਹੈ ਉਹਨਾਂ ਅੰਦਰ ਫਿਰ ਆਤਮਿਕ ਅਡੋਲਤਾ ਦੀ ਰੌਂ ਤੁਰ ਪੈਂਦੀ ਹੈ, ਧੁਨ ਪੈਦਾ ਹੋ ਜਾਂਦੀ ਹੈ, ਰੌਂ ਤੁਰ ਪੈਂਦੀ ਹੈ। ਉਹਨਾਂ ਦੀ ਮਨ ਬਿਰਤੀ ਕਦੀ ਡੋਲਦੀ ਨਹੀਂ, ਉਹ ਹੁਣ ਆਤਮਿਕ ਅਡੋਲਤਾ ਚਲੇ ਜਾਂਦੇ ਨੇ। ਕਹਿੰਦਾ ਭਾਵ ਉਹਨਾਂ ਦੇ ਉੱਤੇ ਕਿਸੇ ਦੁੱਖ ਸੁੱਖ ਦਾ ਅਸਰ ਨਹੀਂ ਰਹਿੰਦਾ, ਮਨ ਬਿਰਤੀ ਉੱਚੀ ਹੋ ਜਾਂਦੀ ਹੈ। ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਚਿੱਤ ਸ਼ਬਦ ਜਗਤ ਥੰਮ ਰਹਾਇਆ। ਕਹਿੰਦੇ ਫਿਰ ਉਹਨਾਂ ਦੇ ਅੰਦਰ ਇੱਕ ਆਨੰਦ ਪੈਦਾ ਹੁੰਦਾ। ਕਹਿੰਦੇ ਕੈਸਾ? ਕਹਿੰਦੇ ਉਹਨਾਂ ਸ਼ਬਦ ਉਹਨਾਂ ਦੇ ਅੰਦਰ ਪੈਦਾ ਹੋ ਗਿਆ ਨਾ, ਸ਼ਬਦ ਟਿਕ ਗਿਆ, ਜਿਹੜਾ ਸਿਮਰਨ ਚੱਲ ਪਿਆ। ਕਹਿੰਦੇ ਤਾਕਤ ਵਾਲਾ ਹੋ ਗਿਆ, ਸ਼ਕਤੀ ਵਾਲਾ ਹੋ ਗਿਆ, ਤਾਕਤ ਵਾਲਾ ਹੋ ਗਿਆ। ਕਹਿੰਦੇ ਕੈਸੀ ਤਾਕਤ ਹੈ ਬਈ ਸ਼ਬਦ ਦੀ, ਕੈਸੀ ਤਾਕਤ ਬਣ ਗਈ? ਕਹਿੰਦੇ ਜਦੋਂ ਇਹ ਅਵਸਥਾ ਬਣਦੀ ਹੈ ਤੇ ਉਹਨਾਂ ਦੀ ਸ਼ਬਦ ਦੀ ਤਾਕਤ ਕੈਸੀ ਬਣਦੀ ਹੈ? ਕਹਿੰਦੇ ਇਹਨਾਂ ਸੰਸਾਰ ਦੀਆਂ ਮੰਗਾਂ ਨੇ, ਤ੍ਰਿਸ਼ਨਾਵਾਂ ਨੇ, ਭਾਵਨਾ ਜਿਹੜੀਆਂ ਅੰਦਰ ਆਉਂਦੀਆਂ ਜ਼ੋਰ ਪਾਉਂਦੀਆਂ ਮਨ ਦੇ ਉੱਤੇ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਜਿੱਤ ਸ਼ਬਦ ਜਗਤ ਥੰਮ ਰਹਾਇਆ। ਕਹਿੰਦੇ ਉਹਨਾਂ ਦੇ ਅੰਦਰ ਉਹ ਸ਼ਬਦ ਪੈਦਾ ਹੋ ਗਿਆ ਹੈ, ਉਹਨਾਂ ਦੀ ਅਵਸਥਾ ਇੱਦਾਂ ਦੀ ਬਣ ਗਈ ਹੈ ਕਿ ਸੰਸਾਰ ਦੀਆਂ ਤ੍ਰਿਸ਼ਨਾਵਾਂ ਭਾਵਨਾ ਨੂੰ ਰੋਕ ਕੇ ਥੰਮ ਬਣਾ ਲਿਆ ਉਸ ਸ਼ਬਦ ਨੇ, ਸਭ ਤ੍ਰਿਸ਼ਨਾਵਾਂ ਭਾਵਨਾ ਰੋਕਤੀਆਂ। ਹੁਣ ਕੋਈ ਤ੍ਰਿਸ਼ਨਾ ਭਾਵਨਾ ਝੂਠੀ ਮੰਗ ਅੰਦਰ ਆਉਂਦੀ ਨਹੀਂ, ਆਉਂਦੀ ਅੰਦਰ ਆਉਂਦੀ। ਬੜਾ ਖੁਸ਼ ਫਿਰਨ ਡਿਆ, ਠੀਕ ਹੈ, ਧਿਆਨ ਦਿਓ, ਕਿਸੇ ਨੇ ਆ ਕੇ ਤਾਨਾ ਮਾਰਿਆ। ਕਹਿਣ ਲੱਗਾ ਉਹ, ਕਹਿੰਦਾ ਉਹ ਭਾਈ ਗੱਲ ਸੁਣ, ਇੰਨੀ ਮਿਹਨਤ ਕਰਦਾ, ਇੰਨੀ ਮਿਹਨਤ ਕਰਦਾ, ਕੀ ਆ ਤੇਰੇ ਪੱਲੇ? ਆ ਮੈਂ ਦੇਖ ਲਾ ਸਾਰੀ ਦਿਹਾੜੀ 1 ਘੰਟਾ ਕੰਮ ਤੇ ਜਾਂਦਾ, ਅੰਨਾ ਪੈਸਾ ਮੇਰੇ ਕੋਲ, ਤੇਰੇ ਕੋਲ ਕੀ ਹੈ? ਤੂੰ ਗੁਆਚ ਕੇ ਪਤਾ ਕੀ ਕਹਿੰਦਾ? ਕਹਿੰਦਾ ਭਾਈ ਭੋਲਿਆ, ਜੋ ਤੇਰੇ ਕੋਲ ਆ ਉਹ ਮੇਰੇ ਕੋਲ ਨਹੀਂ, ਜੋ ਮੇਰੇ ਕੋਲ ਆ ਉਹ ਤੇਰੇ ਕੋਲ ਨਹੀਂ ਹੈ। ਕਹਿੰਦਾ ਕੀ ਹੈ ਤੇਰੇ ਕੋਲ? ਕਹਿੰਦਾ ਮੇਰੇ ਕੋਲ ਗੁਰੂ ਦਾ ਸ਼ਬਦ ਤੇ ਤੇਰੇ ਕੋਲ ਸੰਸਾਰ ਦਾ ਧਨ। ਕਹਿੰਦਾ ਜੋ ਤੇਰੇ ਕੋਲ ਆ ਤੇਰੇ ਨਾਲ ਜਾਣਾ ਨਹੀਂ, ਜੋ ਮੇਰੇ ਕੋਲ ਹੈ ਉਹਨੇ ਇੱਥੇ ਰਹਿਣਾ ਨਹੀਂ, ਉਹਨੇ ਮੇਰੇ ਨਾਲ ਜਾਣਾ ਹੈ। ਅਮੀਰ ਕੌਣ ਆ? ਜਿਹਦੇ ਕੋਲ ਗੁਰੂ ਦਾ ਸ਼ਬਦ ਆ, ਜਿਹਦੇ ਅੰਦਰ ਨਾਮ ਸਿਮਰਨ, ਉਹ ਅਮੀਰ ਆ। ਜਿਹਦੇ ਹਿਰਦੇ 'ਚ ਨਾਮ ਸਿਮਰਨ ਨਹੀਂ, ਉਹਦੇ ਵਰਗਾ ਸੰਸਾਰ 'ਤੇ ਗਰੀਬ ਕੋਈ ਨਹੀਂ, ਕੰਗਾਲ ਕੋਈ ਨਹੀਂ। ਅਸਲੀ ਕੰਗਾਲ ਨਾਮ ਤੋਂ ਵਾਂਝਾ ਹੈ, ਸ਼ਬਦ ਤੋਂ ਵਾਂਝਾ ਹੈ। ਸੋ ਧਿਆਨ ਦੇ ਕੇ ਦੇਖੋ, ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਨੇ। ਕਹਿੰਦੇ ਭੋਲਿਆ ਮਨਾ, ਐਸੀ ਮਨਬਿਰਤੀ ਬਣਾ, ਐਸੀ ਮਨਬਿਰਤੀ ਬਣਾ, ਕੈਸੀ ਮਨਬਿਰਤੀ ਬਣਾ। ਹੁਣ ਦੇਖੋ ਇੱਥੇ ਪਹੁੰਚ ਗਿਆ, ਇੱਥੇ ਮਨਬਿਰਤੀ ਪਹੁੰਚ ਗਈ ਨਾ। ਤੁਹਾਨੂੰ ਗੁਰੂ ਜੀ ਕੀ ਕਹਿੰਦੇ? ਮਨ ਤੂੰ ਮਤ ਮਾਨ ਕਰੇ। ਜੇ ਹੋਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਦੇਖੋ ਗੁਰੂ ਜੀ ਸਿੱਖਿਆ ਦੇਣ ਲੱਗੇ, ਕਹਿੰਦੇ ਇੱਥੇ ਪਹੁੰਚ ਗਏ? ਕਹਿੰਦਾ ਹਾਂ। ਕਹਿੰਦੇ ਹੁਣ ਪਾਡੀ ਨਾ ਮਾਰ ਦੇਂਗੇ ਤੇ, ਇਸ ਸਮੇਂ ਨੂੰ ਸਾਂਭਣਾ ਔਖਾ ਹੀ। ਕਹਿੰਦਾ ਕੀ ਕਰ? ਕਹਿੰਦੇ ਮਨ ਤੂੰ ਮਤ ਮਾਨ ਕਰੇ, ਅਹੰਕਾਰ ਨਾ ਕਰੀ, ਮਾਣ ਨਾ ਕਰੀ। ਕਹਿੰਦਾ ਕੀ ਕਰਾਂ? ਕਹਿੰਦੇ ਜੇ ਹੋਂ ਕਿਸੇ ਜਾਣਦਾ ਗੁਰਮੁਖ ਨਿਮਾਣਾ ਹੋ। ਨਿਮਾਣਾ ਕੀ ਹੈ? ਮਾਨ ਤੋਂ ਰਹਿਤ, ਮਾਨ ਤੋਂ ਸੱਖਣਾ, ਇੱਜ਼ਤ ਤੋਂ ਸੱਖਣਾ। ਕਹਿੰਦੇ ਗੁਰੂ ਚਰਨਾਂ ਦੇ ਵਿੱਚ ਨਿਮਾਣਾ ਹੋ ਕੇ ਟੈ, ਕਿਤੇ ਮਾਣ ਵਾਲਾ ਨਾ ਹੋ ਕੇ ਟੈ ਪਈ ਕਿ ਗੁਰੂ ਜੀ ਤੁਹਾਡੀ ਕਿਰਪਾ ਹੋ ਗਈ, ਹੁਣ ਤੇ ਮੈਨੂੰ ਸਮਝ ਲੱਗਣ ਲੱਗ ਪਈ। ਕਹਿੰਦੇ ਅਜੇ ਵੀ ਨਿਮਾਣਾ ਰਹੋ, ਜੇ ਤੈਨੂੰ ਕੁਝ ਸਮਝ ਲੱਗ ਗਈ ਹੈ ਨਾ, ਕੁਝ ਪਤਾ ਲੱਗ ਗਿਆ ਹੀ ਨਾ, ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਨਿਮਾਣਾ ਹੋ ਕੇ ਟੈ, ਤੇ ਕਹਿ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਨੂੰ ਅਜੇ ਕੁਛ ਨਹੀਂ ਆਉਂਦਾ, ਮੈਨੂੰ ਅਜੇ ਕੁਛ ਨਹੀਂ ਪਤਾ ਲੱਗਾ। ਅਸੀਂ ਕਿਸੇ ਲਈ ਕਹਿ ਦਿੰਦੇ, ਕਿਉਂਕਿ ਇਸ ਅਵਸਥਾ ਨੂੰ ਸਾਂਭਣਾ ਜਿਹੜਾ ਨਾ ਔਖਾ ਹੁੰਦਾ ਹੈ। ਠੀਕ ਹੈ ਬਈ, ਇਹ ਮਨਬਿੱਤੀ ਜਿਹੜੀ ਹੈ ਨਾ ਔਖੀ ਹੈ। ਇਸ ਸਮੇਂ ਦੇ ਅੰਦਰ ਨਾ ਇਨਸਾਨ ਕੀ ਕਰ ਬਹਿੰਦਾ ਹੈ, ਉਹਦੀ ਮਨਬਿਰਤੀ ਆਉਂਦੀ ਹੈ ਕਿ ਯਾਰ ਦੇਖੋ ਮੈਨੂੰ ਕੁਝ ਪਤਾ ਲੱਗਾ ਤੇ ਮੈਂ ਕਿਸੇ ਨੂੰ ਕੁਝ ਦੱਸਾਂ ਭਲਾ? ਨਹੀਂ ਬਈ, ਦੱਸਣ ਦੀ ਲੋੜ ਨਹੀਂ, ਨਿਮਾਣਾ ਹੋ ਕੇ ਰਹੋ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜੇ ਤੇਰੇ ਅੰਦਰ ਇਹ ਚੀਜ਼ ਪੈਦਾ ਹੁੰਦੀ ਹੈ ਤੇ ਮੈਂ ਦੱਸਾਂ ਕਿਸੇ ਨੂੰ ਭਲਾ ਕੁਛ? ਤੇ ਕਿਸੇ ਕੀ ਕਹਿੰਦੇ? ਕਹਿੰਦੇ ਅੰਤਰ ਅਗਿਆਨ ਹੋਂ ਬੁੱਧ ਹੈ, ਅੰਤਰ ਅਗਿਆਨ ਹੋਂ ਬੁੱਧ ਹੈ, ਸੱਤ ਸ਼ਬਦ ਮਲ ਖੋ। ਦੇਖੋ ਕੀ ਕਹਿਣ ਲੱਗੇ, ਕਹਿਣ ਲੱਗੇ ਅੰਤਰ ਅਗਿਆਨ ਹੋਂ ਬੁੱਧ ਹੈ। ਕਹਿੰਦੇ ਤੇਰੇ ਅੰਦਰ ਹਨੇਰਾ ਹੀ ਅਜੇ। ਕਹਿੰਦਾ ਕਾਹਦਾ? ਕਹਿੰਦਾ ਜੇ ਤੇਰੀ ਮੈਂ ਕਰਨ ਵਾਲੀ ਬੁੱਧੀ ਅੰਦਰ ਹੈਗੀ ਹੈ ਨਾ ਜੇ, ਤੇ ਹਨੇਰਾ ਹੀ ਨਾ ਕਰੀ। ਜੇ ਮਾਲਕ ਨੇ ਕਿਰਪਾ ਕੀਤੀ ਆ, ਤੇਰੀ ਸੁੱਧ ਸ਼ਬਦ ਮਿਲਣ ਲੱਗ ਪਈ ਹੈ ਨਾ, ਕਹਿੰਦੇ ਕਿਤੇ ਹੋਮੇ ਚ ਨਾ ਆ ਜਾਈ, ਕਿਤੇ ਮੈਂ ਨਾ ਕਰਨ ਲੱਗ ਪਈ। ਜਿਹੜੀ ਮੈਂ ਕਰਨ ਵਾਲੀ ਬੁੱਧੀ ਹੈ ਹਨੇਰਾ ਹੀ, ਇਹ ਅਗਿਆਨਤਾ ਹੀ। ਠੀਕ ਹੈ ਬਈ, ਐਸੀ ਸੋਚ ਬਣਾ, ਐਸੀ ਸੋਚ ਬਣਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਨੂੰ ਕੁਛ ਨਹੀਂ ਪਤਾ। ਕਿਸੇ ਨੇ ਕਿਹਾ ਬਈ ਤੇਰੇ ਤੇ ਬੜੀ ਕਿਰਪਾ ਹੋਣ, ਤੇ ਹੱਸ ਕੇ ਕਵੀ ਭਾਈ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਇਹ ਕਿਰਪਾ ਉਸ ਅਕਾਲ ਪੁਰਖ ਦੀ ਹੈ। ਠੀਕ ਹੈ ਬਈ, ਕਿਤੇ ਤੁਸੀਂ ਵਿਚਾਰ ਵੀ ਕਰਨ ਲੱਗ ਪਓ ਨਾ, ਕਿਤੇ ਗੁਰਬਾਣੀ ਦੀ ਕੋਈ ਪੰਕਤੀ ਵਿਚਾਰ ਕਰਨ ਲੱਗ ਪਓ, ਤੇ ਕੋਈ ਸੱਜਣ ਆਪ ਜੀ ਨੂੰ ਪ੍ਰਸ਼ੰਸਾ ਦੇਣ ਲੱਗ ਪਏ, ਤੇ ਹੱਸ ਕੇ ਕਹਿ ਦਿਓ ਜੀ ਬਈ ਇਹ ਵਿਚਾਰ ਮੈਂ ਨਹੀਂ ਕੀਤਾ, ਇਹ ਮੇਰੇ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਇਹ ਉਸ ਰਹਿਮਤ ਕੀਤੀ ਆ ਪਰਮਾਤਮਾ ਨੇ, ਮੈਂ ਨਹੀਂ ਕੀਤਾ। ਠੀਕ ਹੈ ਬਈ, ਕਿਤੇ ਐਵੇਂ ਨਾ ਕਹਿ ਦਿਓ, ਨਹੀਂ ਮੈਨੂੰ ਸਮਝ ਲੱਗਣ ਲੱਗ ਪਈ ਹੁਣ। ਨਹੀਂ 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 ਨਹੀਂ, ਅਜੇ ਨਹੀਂ ਸਮਝ ਲੱਗਣ ਦੀ ਇਹ ਅਵਸਥਾ। ਇਹ ਮਾਰਗ ਐਸਾ ਹੈ ਕਿ ਹਰ ਗੁਰੂ ਨੇ ਇਸ ਬਿਰਤੀ ਵਿੱਚ, ਇਸ ਅਵਸਥਾ 'ਚ ਪਹੁੰਚ ਕੇ ਵੀ ਸਾਨੂੰ ਕੀ ਕਹਿਣਾ ਕਿਹਾ, ਤੂੰ ਬੇਅੰਤ ਕੋ ਵਿਰਲ ਹੋ ਜਾਣੇ। ਕਹਿੰਦੇ ਪਰਮਾਤਮਾ ਤੂੰ ਬੇਅੰਤੀ ਹੈ, ਅਜੇ ਵੀ ਕਹਿਣ ਡਿਆ ਬੇਅੰਤ ਆ, ਜਾਣਨ ਡਏ ਨੇ। ਠੀਕ ਹੈ, ਸੋ ਵਿਚਾਰ ਕਰਕੇ ਦੇਖਣੀ ਹੈ ਕਿ ਸਾਡੀ ਮਨ ਬਿਰਤੀ ਇੱਦਾਂ ਦੀ ਨੀਵੀਂ ਹੋਣੀ ਚਾਹੀਦੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਕਿਰਪਾ ਕਰੋ, ਰੱਖੋ ਮਿਹਰ ਭਰਿਆ ਸਿਰ ਤੇ ਹੱਥ, ਮੈਨੂੰ ਕੁਛ ਨਹੀਂ ਪਤਾ। ਜੇ ਉਹ ਕਿਰਪਾ ਕਰਨ ਡੇ, ਤੁਸੀਂ ਆਪੇ ਹੀ ਕਰਨ ਡੇ ਹੋ, ਇਹ ਤੁਹਾਡੀ ਦਾਤ ਆ, ਤੁਹਾਡਾ ਹੀ ਸਭ ਕੁਛ ਆ, ਤੁਸੀਂ ਕਰਨ ਡੇ ਹੋ, ਸਾਡੇ ਕੋਲੋਂ ਕੁਛ ਨਹੀਂ ਹੋ ਸਕਦਾ। ਕਿਉਂ? ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਮਨਬਿਰਤੀ ਤੋਂ ਨੀਵਾਂ ਹੋ ਜਾਂਦਾ ਹੈ, ਮਨਬਿਰਤੀ ਤੋਂ ਨੀਵਾਂ ਹੋ ਜਾਂਦਾ ਹੈ, ਗੁਰੂ ਨੂੰ ਪਿਆਰੀ ਸਤਸੰਗ ਜੋ ਕਦੀ ਖਾਲੀ ਨਹੀਂ ਜਾਂਦਾ, ਕਦੀ ਖਾਲੀ ਨਹੀਂ ਜਾਂਦਾ। ਠੀਕ ਹੈ, ਹਰ ਚੀਜ਼ ਦੀ ਵਿਚਾਰ ਜਿਵੇਂ ਜਿਵੇਂ ਆਪ ਗੁਰਬਾਣੀ ਨੂੰ ਪਿਆਰ ਨਾਲ ਪੜੋਗੇ ਨਾ, ਪਿਆਰ ਨਾਲ, ਸਤਿਕਾਰ ਨਾਲ, ਆਰਾਮ ਨਾਲ ਪੜੋ, ਕਾਹਲੇ ਨਹੀਂ ਪੈਣ ਦੀ ਲੋੜ। ਅਸੀਂ ਕਾਹਲੇ ਪੈ ਜਾਂਦੇ ਹਾਂ, ਅਸੀਂ ਟਾਈਮ ਫਿਕਸ ਕਰ ਦਿੰਦੇ ਹਾਂ ਕਿ ਇੰਨੇ ਚਿਰ ਦੇ ਵਿੱਚ ਮੈਂ ਆਹ ਪਾਠ ਕਰ ਲੈਂਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਕਦੀ ਟਾਈਮ ਫਿਕਸ ਨਾ ਕਰਿਓ ਕਿ ਮੈਨੂੰ ਤਾਂ ਇੰਨਾ ਟਾਈਮ ਹੀ ਲੱਗਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਿਚਾਰ ਕਰਨੀ ਹੈ, ਇਹ ਐਸੀ ਦਾਤ ਹੈ, ਐਸੀ ਸੋਝੀ ਹੈ, ਜਿਹੜਾ ਬੰਦਾ ਜਿਵੇਂ ਜਿਵੇਂ ਪੜ੍ਹੀ ਜਾਊਗਾ, ਆਪ ਜੀ ਇੱਕ ਪੰਕਤੀ ਨੂੰ ਪੜ੍ਹ ਕੇ ਦੇਖਿਓ, ਅੱਜ ਪੜ੍ਹਿਓ ਸੋਝੀ ਕੁਛ ਹੋਰ ਆਏਗੀ, ਕੱਲ੍ਹ ਪੜ੍ਹਿਓ ਸੋਝੀ ਕੁਛ ਹੋਰ ਆਏਗੀ, ਪਰਸੋਂ ਪੜ੍ਹਿਓ ਕੁਛ ਹੋਰ ਆਵੇਗੀ, ਨਰਸੋਂ ਪੜ੍ਹਿਓ ਕੁਛ ਹੋਰ ਮਤਲਬ ਨਿਕਲ ਆਏਗਾ, ਕਿਉਂਕਿ ਬਾਣੀ 'ਚ ਲਿਖਿਆ ਸਾਹਿਬ ਮੇਰਾ ਨਿਤ ਨਵਾਂ। ਕਹਿੰਦਾ ਵੀ ਉਹ ਅਕਾਲ ਪੁਰਖ ਪਰਮਾਤਮਾ ਰੋਜ਼ ਨਵਾਂ ਨਰੋਆ ਆ ਰੋਜ਼। ਠੀਕ ਹੈ ਬਈ, ਹੁਣ ਧਿਆਨ ਦਿਓ, ਇੱਥੇ ਵੀ ਕੋਈ ਵੀ ਇਨਸਾਨ ਜਿਹੜਾ ਨਾ, ਕੋਈ ਵੀ ਇਨਸਾਨ ਉਹਦੀ ਇੱਕ ਮਨ ਬਿਰਤੀ, ਇੱਕ ਸੋਚ ਆ। ਕੈਸੀ ਸੋਚ ਆ ਕਿ ਉਹ ਗੁਰੂ ਘਰ ਆਉਂਦਾ ਆ, ਗੁਰੂ ਘਰ ਆਇਆ ਤੇ ਉਹਨੇ ਕੋਈ ਮੰਗ ਰੱਖੀ, ਜਦੋਂ ਉਹਨੇ ਮੰਗ ਰੱਖੀ ਨਾ ਤੇ ਉਹਦੀ ਮੰਗ ਪੂਰੀ ਹੋ ਗਈ, ਮਾਲਕ ਨੇ ਕਿਰਪਾ ਕਰ ਦਿੱਤੀ, ਮੰਗ ਪੂਰੀ ਹੋ ਗਈ। ਜਦੋਂ ਪੂਰੀ ਹੋ ਗਈ ਨਾ, ਹੁਣ ਕਿਸੇ ਬੰਦੇ ਨੇ ਪਹਿਲਾਂ ਕੋਠੀ ਮੰਗ ਲਈ, ਉਹਨਾਂ ਗੁਰੂ ਜੀ ਕਿਰਪਾ ਕਰੋ ਕਿਤੇ ਸਾਡੀ ਵੀ ਕਿਤੇ ਕੋਠੀ ਬਣ ਜਾਵੇ, ਅਸੀਂ ਵੀ ਕਿਤੇ ਰਹਿਣ ਲਮਲੇ ਬਣੀਏ। ਮਾਲਕ ਨੇ ਕਿਰਪਾ ਕੀਤੀ, ਦੋ ਚਾਰ ਸਾਲ ਬਾਅਦ ਕੋਠੀ ਬਣ ਗਈ। ਜਦੋਂ ਕੋਠੀ ਬਣ ਗਈ ਨਾ, ਆਇਆ ਨਮਸਕਾਰ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਕੇ ਗਿਆ, ਚਰਨ ਪੁਆਏ, ਕਹਿੰਦੇ ਤੁਹਾਡੀ ਕਿਰਪਾ ਹੋ ਗਈ, ਕੋਠੀ ਮਿਲ ਗਈ ਮੈਨੂੰ। ਹੁਣ ਕੀ ਹੋਇਆ, ਕੋਠੀ ਦਾ ਤਾਂ ਕੰਮ ਹੋ ਗਿਆ ਖਤਮ, ਮਿਲ ਗਈ, ਹੁਣ ਨਵੀਂ ਡਿਮਾਂਡ ਖੜੀ ਹੋ ਗਈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਜਿੱਥੇ ਕੋਠੀ ਦਿੱਤੀ ਜੀ, ਉਹਨੂੰ ਕੋਈ ਗੱਡੀ ਵੀ ਦੇ ਦੇਵੇ। ਕਦੀ ਸਾਲ 6 ਮਹੀਨੇ ਲੰਘੇ, ਗੱਡੀ ਵੀ ਮਿਲ ਗਈ, ਫਿਰ ਮੱਥਾ ਟੇਕਣ ਆਇਆ, ਕਹਿੰਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਬੜੀ ਕਿਰਪਾ ਕੀਤੀ, ਗੱਡੀ ਵੀ ਦਿੱਤੀ ਆਪ ਜੀ ਨੇ। ਪਰ ਮੱਥਾ ਟੇਕ ਕੇ ਉੱਠਣ ਲੱਗਾ, ਤੁਰਨ ਲੱਗਾ, ਕੀ ਕਹਿੰਦਾ, ਕਹਿੰਦਾ ਪਾਤਸ਼ਾਹ ਦਿੱਤੀ ਜ਼ਰੂਰ ਜੇ, ਤੁਹਾਡਾ ਸ਼ੁਕਰਾਨਾ, ਪਰ ਛੋਟੀ ਹੈ, ਕਿਤੇ ਵੱਡੀ ਦਿਓ। ਇਹਦਾ ਮਨ ਰੋਜ਼ ਨਵੀਂ ਚੀਜ਼ ਲੱਭਦਾ, ਰੋਜ਼ ਨਵੀਂ ਚੀਜ਼ ਲੱਭਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਹੀ ਕਹਿੰਦੇ, ਕਹਿੰਦੇ ਵੀ ਗੱਲ ਸੁਣ, ਤੂੰ ਗੱਡੀ ਲੈ ਲਈ ਤੇ ਅੱਜ ਨਵੀਂ ਲਈ ਪੁਰਾਣੀ ਹੋ ਗਈ, ਤੇਰੀ ਸੋਚ ਬਦਲ ਗਈ ਵੀ ਛੋਟੀ ਹੈ, ਕੋਠੀ ਲਈ ਤੇ ਸੋਚ ਬਦਲ ਗਈ ਗੱਡੀ ਹੋਣੀ ਚਾਹੀਦੀ, ਹੈਨਾ। ਕਹਿੰਦੇ ਫਿਰ ਇੱਕ ਕੰਮ ਕਰ, ਇੱਕ ਐਸੀ ਦਾਤ ਮੰਗ ਲੈ ਜਿਹਨੂੰ ਲੈ ਕੇ ਕਦੀ ਸੋਚ ਨਹੀਂ ਬਦਲਦੀ, ਤੇ ਰੋਜ਼ ਨਵੀਂ ਹੈ। ਕਹਿੰਦਾ ਕੀ, ਕਹਿੰਦਾ ਗੁਰੂ ਗ੍ਰੰਥ ਸਾਹਿਬ ਚੰਨ ਚ ਪਰਮਾਤਮਾ ਨੂੰ ਮੰਗ ਲੈ, ਕਿਉਂਕਿ ਸਾਹਿਬ ਮੇਰਾ ਨਿੱਤ ਨਵਾਂ। ਕਹਿੰਦੇ ਰੋਜ਼ ਹੀ ਨਵਾਂ ਨਰਵਾਇਆ, ਕਿਉਂਕਿ ਚ ਤਬਦੀਲੀ ਰੋਜ਼ ਹੀ ਆਉਂਦੀ ਹੈ। ਕਹਿੰਦਾ ਕਿਵੇਂ, ਕਹਿੰਦਾ ਦੇਖ ਲੈ, ਹੁਣ ਤੁਸੀਂ ਸਵੇਰੇ ਉੱਠਦੇ ਹੋ, ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਠੀਕ ਹੈ। ਕਦੀ ਮਨ ਚ ਆਇਆ ਕਿ ਮੈਂ ਕੱਲ ਵੀ ਕੀਤਾ ਸੀ, ਕਦੀ ਮਨ ਚ ਆਇਆ ਮੈਂ ਕੱਲ ਵੀ ਕੀਤਾ ਸੀ, ਠੀਕ, ਤੇ ਅੱਜ ਰਹਿਣ ਦਿੰਦੇ, ਠੀਕ, ਤੁਸੀਂ ਰੋਜ਼ ਪਾਠ ਕਰੀ ਜਾਓ। ਗੁਰੂ ਪਿਆਰੀ ਸਾਧ ਸਿੰਘ ਜੋ ਐਸੇ ਸੱਜਣ ਮਿਲੇ, ਕਹਿਣ ਲੱਗੇ ਬਾਬਾ ਜੀ 96 ਸਾਲ ਦੀ ਉਮਰ ਹੋ ਗਈ ਹੈ, ਤੇ ਘੱਟ ਤੋਂ ਘੱਟ ਉਮੀਦ ਹੈ ਵੀ 60-65 ਸਾਲ ਹੋ ਗਏ ਪਾਠ ਕਰਦੇ। ਤੇ ਅਸੀਂ ਉਹਨਾਂ ਨੂੰ ਪਿਆਰ ਨਾਲ ਪੁੱਛਿਆ, ਇੱਕ ਕਿਰਪਾ ਕਰ ਦਿਓ। ਕਹਿੰਦੇ ਹਾਂਜੀ। ਐਂ ਵੀ 60-65 ਸਾਲ ਹੋ ਗਏ ਤੁਸੀਂ ਅੱਕੇ ਨਹੀਂ? ਕਹਿੰਦੇ ਕਿੱਦਾਂ ਦੀ ਗੱਲ ਕਹਿਣ ਡੇ ਹੋ, ਅਸੀਂ ਤਾਂ ਪੁੱਛਣਾ ਚਾਹਿਆ ਵੀ ਇਹਦੀ ਮਨਪ੍ਰੀਤੀ ਬਣੀ ਕਿ ਨਹੀਂ ਬਣੀ, ਐਂ ਤੁਸੀਂ ਅੱਕੇ ਨਹੀਂ ਕੋਈ ਪਾਠ ਰੋਜ਼ ਕਰਦੇ ਰਹੇ? ਅੱਗੋਂ ਹੱਸ ਕੇ ਕਹਿੰਦੇ, ਕਹਿੰਦੇ ਬਾਬਾ ਜੀ ਇਹ ਬਾਣੀ ਏਦਾਂ ਦੀ, ਇਹਤੋਂ ਬੰਦਾ ਅੱਕ ਨਹੀਂ ਸਕਦਾ, ਰੋਜ਼ ਲੱਗਦਾ ਨਵਾਂ ਹੀ ਆਨੰਦ ਆਉਂਦਾ ਹੈ, ਰੋਜ਼ ਨਵਾਂ ਹੀ ਆਨੰਦ ਆਉਂਦਾ। ਗੱਲ ਸੱਚ ਜੇ ਕਿ ਆਪ ਇਸ ਗੁਰਬਾਣੀ ਨੂੰ ਜਿੰਨੀ ਵਾਰੀ ਮਰਜ਼ੀ ਪੜ੍ਹ ਲਓ, ਆਪ ਜੀ ਲੱਗੂਗਾ ਨਵਾਂ ਹੀ ਆਨੰਦ ਆ, ਨਵਾਂ ਹੀ ਆਨੰਦ ਆ, ਨਵਾਂ ਹੀ ਆਨੰਦ ਆ। ਕਦੀ ਲੱਗੂਗਾ ਨਹੀਂ ਵੀ ਯਾਰ ਪੰਕਤੀ ਕੱਲ ਵੀ ਪੜ੍ਹੀ ਸੀਗੀ ਤੇ ਚ ਆਨੰਦ ਉਹੋ ਜਿਹਾ ਹੀ ਇੰਨਾ ਨਾ ਲੱਗੂਗਾ, ਅੱਜ ਆਨੰਦ ਵੱਖਰਾ ਆ, ਅੱਜ ਆਨੰਦ ਵੱਖਰਾ ਆ, ਅੱਜ ਆਨੰਦ ਵੱਖਰਾ ਆ। ਸੋ ਕੀ ਚੀਜ਼ ਆ, ਕਿਉਂਕਿ ਸਾਹਿਬ ਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਸਾਹਿਬ ਹੈ ਨਾ, ਇਹ ਨਵਾਂ ਨਰਵਾਇਆ, ਇਹਦਾ ਆਨੰਦ ਹੀ ਵੱਖਰਾ ਹੈ। ਆਪ ਰੋਜ਼ ਪੜ੍ਹੀ ਜਾਓ, ਆਪ ਜੀ ਆਨੰਦ ਹੀ ਆਨੰਦ ਆਈ ਜਾਏਗਾ, ਆਨੰਦ ਹੀ ਆਨੰਦ ਆਈ ਜਾਏਗਾ, ਮਨ ਬਿਰਤੀ ਉੱਚੀ ਹੁੰਦੀ ਜਾਏਗੀ। ਤਾਂ ਫਿਰ ਗੁਰੂ ਜੀ ਕੀ ਕਹਿਣ ਲੱਗੇ, ਸੱਚ ਸ਼ਬਦ ਮਲ ਖੋ, ਕੀ ਕਰ, ਕਹਿੰਦੇ ਇੱਕ ਕੰਮ ਕਰ, ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਜਾ। ਇਹ ਸ਼ਬਦ ਕੀ ਕਰੇਗਾ, ਕਹਿੰਦਾ ਜੇ ਤੇਰੇ ਮਨ ਨੂੰ ਮਲ ਲੱਗੀ ਹੈ ਨਾ, ਕਹਿੰਦੇ ਉਹਨੂੰ ਖਤਮ ਕਰ ਦੂਗਾ। ਦੇਖੋ ਤਾਕਤ ਸ਼ਬਦ ਦੀ, ਦੇਖੋ ਨਾਮ ਦੀ ਤਾਕਤ। ਤਾਈਆਂ ਦੇ ਗੁਰੂ ਜੀ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਹਿੰਦੇ ਕਰਕੇ ਦੇਖ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹੋ ਨਮਾਣਾ ਸਤਿਗੁਰੂ ਅੱਗੇ, ਮਤ ਕਿਸ ਆਪ ਲਿਖਾਵਾ ਹੈ। ਕਹਿੰਦੇ ਗੁਰੂ ਦੇ ਅੱਗੇ ਨਿਮਾਣਾ ਹੋ ਜਾ, ਗੁਰੂ ਦੇ ਅੱਗੇ ਢਹਿ ਪਾਓ, ਮਨ ਬਿਰਤੀ ਲੈ ਕੇ ਢਹਿ ਕੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕੁਛ ਨਹੀਂ ਆਉਂਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕੁਛ ਚਾਹੀਦਾ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਕੋਈ ਸੰਸਾਰ ਦੀ ਦਾਤ ਲੈਣ ਨਹੀਂ ਆਇਆ, ਮੈਂ ਤਾਂ ਤੁਹਾਡੇ ਚਰਨਾਂ ਚੋਂ ਆਤਮਿਕ ਸੋਝੀ ਲੈਣ ਆਇਆ, ਸ਼ਬਦ ਦੀ ਸੋਝੀ ਲੈਣ ਆਇਆ, ਕਰ ਦਿਓ ਕਿਰਪਾ ਕਿਤੇ ਮੈਨੂੰ ਸ਼ਬਦ ਦੀ ਸੋਝੀ ਦੇ ਦਿਓ। ਜਦੋਂ ਤੁਸੀਂ ਮਨ ਬਿਰਤੀ ਬਣਾ ਲੈਣੇ ਨਾ, ਮੇਰਾ ਫਲਾਣਾ ਕੰਮ ਨਹੀਂ ਬਣਿਆ, ਟਮਕਾਣਾ ਕੰਮ ਨਹੀਂ ਬਣਿਆ, ਝੂਠੇ ਕੰਮਾਂ 'ਚ ਖੁੱਭ ਜਾਂਦੇ ਹੋ, ਤੁਸੀਂ ਗੁਰੂ ਘਰ ਆਏ ਜ਼ਰੂਰ ਹੋ, ਐਡੀ ਕੋਈ ਗੱਲ ਨਹੀਂ, ਆਏ ਹੋ, ਪਰ ਗੁਰੂ ਘਰ ਆ ਕੇ ਵੀ ਜਿਹਨਾਂ ਦੀ ਮਨ ਬਿਰਤੀ ਗੁਰੂ ਘਰ ਸਾਹਿਬ ਨਾਲ ਨਾ ਜੁੜੀ, ਉਹ ਗੈਰ ਹਾਜ਼ਰ ਆਏ, ਉਹ ਗੈਰ ਹਾਜ਼ਰ ਹੈ, ਉਹਨਾਂ ਦੀ ਹਾਜ਼ਰੀ ਨਹੀਂ ਲੱਗਦੀ। ਹਾਜ਼ਰੀ ਕਿਹਨਾਂ ਦੀ ਲੱਗਦੀ, ਜਿਹੜੇ ਇਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆ ਕੇ ਗੁਰੂ ਦੇ ਹੋ ਜਾਂਦੇ ਆ, ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ, ਮੈਨੂੰ ਆਪਣੇ ਸ਼ਬਦ ਦੀ ਸੋਝੀ ਦੇ ਦਿਓ, ਉਹ ਤਰ ਜਾਂਦੇ ਆ ਫਿਰ ਗੁਰੂ ਜੀ ਵੇਖੋ ਕੀ ਕਹਿਣ ਲੱਗੇ, ਕਹਿਣ ਲੱਗੇ ਜਦੋਂ ਇਹ ਮਨ ਬਿਰਤੀ ਬਣ ਜਾਂਦੀ ਆ ਤੇ ਫਿਰ ਕੀ ਬਣਦਾ, ਤੈ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਿਹਾ ਸਮਾਏ। ਦੇਖੋ ਕੀ ਕਹਿਣ ਲੱਗੇ, ਤੈ ਅਨੇਕ ਵਾਜੇ ਸਦਾ ਆਨੰਦ ਹੈ, ਤੈ ਅਨੇਕ ਵਾਜੇ। ਕਹਿੰਦੇ ਜਿਵੇਂ ਕਿੰਨੇ ਹੀ ਸਾਜ ਇਕੱਠੇ ਹੋ ਕੇ ਵੱਜਣ ਲੱਗ ਪੈਣ, ਇੱਕ ਬੜਾ ਸੁੰਦਰ ਜਿਹਾ ਤੇ ਸੁਹਾਵਣਾ ਜਿਹਾ ਰਾਗ ਪੈਦਾ ਹੋ ਜਾਂਦਾ, ਬੰਦੇ ਦੀ ਖਿੱਚ ਬਣ ਜਾਂਦੀ ਹੈ ਵੀ ਅਰੇ ਕੀ ਗਾਉਣ ਡਿਆ ਨੇ। ਇੱਦਾਂ ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਦੋਂ ਸਾਡੀ ਮਨ ਬਿਰਤੀ ਉੱਚੀ ਹੁੰਦੀ ਹੈ ਨਾ, ਕਹਿੰਦਾ ਫਿਰ ਸਾਡੇ ਅੰਦਰ ਵੀ ਅਨੇਕ ਤਰ੍ਹਾਂ ਦੇ ਵਾਜੇ ਵੱਜਣ ਲੱਗ ਪੈਂਦੇ। ਕਹਿੰਦਾ ਭਾਵ ਅਨੇਕ ਪ੍ਰਕਾਰ ਦੇ ਅੰਦਰ ਵਿਚਾਰ ਪੈਦਾ ਹੋ ਜਾਂਦੇ ਆ ਪਰਮਾਤਮਾ ਦੇ ਪ੍ਰਤੀ, ਅਕਾਲ ਪੁਰਖ ਦੇ ਪ੍ਰਤੀ। ਠੀਕ ਹੈ, ਕਿੱਦਾਂ ਦੇ ਵਿਚਾਰ ਪੈਦਾ ਹੁੰਦੇ ਫਿਰ ਮਨ ਚ, ਪਤਾ ਕੀ ਆਉਂਦਾ? ਸਭ ਤੋਂ ਪਹਿਲਾਂ ਮਨ ਚ ਆਉਂਦਾ ਧੰਨ ਪਰਮਾਤਮਾ ਤੋਂ, ਧੰਨ ਅਕਾਲ ਪੁਰਖ ਤੋਂ, ਆ ਏਡਾ ਆਨੰਦ ਆਉਣ ਡਿਆ ਹੈ, ਆ ਕਿੱਥੇ ਇੰਨੇ ਪਦਾਰਥਾਂ ਦੇ ਵਿੱਚੋਂ ਲੰਘ ਕੇ ਦੇਖਿਆ, ਸੰਸਾਰੀ ਸੁੱਖਾਂ ਚੋਂ ਲੰਘ ਕੇ ਦੇਖਿਆ, ਕਿਤੇ ਇਹੋ ਜਿਹਾ ਆਨੰਦ ਨਹੀਂ ਆਇਆ ਜੋ ਆਨੰਦ ਤੇਰੇ ਸ਼ਬਦ ਚੋਂ ਆਇਆ, ਜੋ ਆਨੰਦ ਤੇਰੀ ਗੁਰਬਾਣੀ ਚੋਂ ਆਇਆ, ਜੋ ਆਨੰਦ ਤੇਰੇ ਨਾਮ ਚੋਂ ਆਇਆ। ਇਹ ਆਨੰਦ ਸੰਸਾਰੀ ਸੁੱਖਾਂ ਚੋਂ ਨਹੀਂ ਆਇਆ, ਬੜੀ ਕਿਰਪਾ ਕੀਤੀ ਹੈ ਬਈ। ਕਹਿੰਦਾ ਫਿਰ ਅਨੇਕ ਪ੍ਰਕਾਰ ਦੇ ਵਾਜੇ ਵੱਜਦੇ, ਵਾਜੇ ਵੱਜਣ ਦਾ ਮਤਲਬ ਕੀ ਹੈ? ਹੁਣ ਕੋਈ ਇਨਸਾਨ ਨਾ ਢੋਲ ਵੱਜਣ ਡਿਆ ਸੀ ਕਿਤੇ, ਉਹ ਬੈਂਡ ਵਾਜਾ ਵੱਜਣ ਡਿਆ ਸੀ, ਢੋਲ ਵੱਜਣ ਡਿਆ ਸੀ, ਕਿੰਨੇ ਖੜਕੇ ਦੜਕੇ ਸੀ, ਤੇ ਉਹਨੂੰ ਕੋਈ ਆਵਾਜ਼ ਮਾਰੀ ਜਾਵੇ, ਆਵਾਜ਼ ਮਾਰੀ ਜਾਵੇ ਤੇ ਉਹ ਖੜਾ ਉੱਥੇ ਸੁਣ ਨਹੀਂ ਡਿਆ। ਉਹ ਅੱਗੇ ਗਿਆ, ਕਹਿੰਦਾ ਭਾਈ ਸਾਹਿਬ ਘੰਟਾ ਹੋ ਗਿਆ ਤੁਹਾਨੂੰ ਵਾਜਾਂ ਮਾਰਨ ਡਿਆ ਨੂੰ। ਉਹ ਕਹਿੰਦਾ ਭਾਈ ਸਾਹਿਬ ਸੋਰੀ, ਢੋਲਾਂ ਦੀ ਆਵਾਜ਼ ਬੜੀ ਸੀ ਕਿ ਮੈਨੂੰ ਤੁਹਾਡੀ ਆਵਾਜ਼ ਸੁਣੀ ਨਹੀਂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ, ਉਹ ਜਿਨ੍ਹਾਂ ਦੇ ਅੰਦਰ ਸ਼ਬਦ ਦੀ ਆਵਾਜ਼ ਵੱਜਦੀ ਉਹਨਾਂ ਨੂੰ ਫਿਰ ਸੰਸਾਰ ਦੀਆਂ ਆਵਾਜ਼ਾਂ ਨਹੀਂ ਸੁਣਦੀਆਂ, ਉਹਨਾਂ ਨੂੰ ਸੰਸਾਰ ਦੇ ਤ੍ਰਿਸ਼ਨਾਵਾਂ ਦੀਆਂ ਭਾਵਨਾ ਦੀਆਂ ਝੂਠੀਆਂ ਮੰਗਾਂ ਦੀਆਂ ਆਵਾਜ਼ਾਂ ਨਹੀਂ ਸੁਣਦੀਆਂ। ਉਹ ਕੀ ਕਹਿੰਦੇ ਆ? ਕਹਿੰਦੇ ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਹੈ। ਕਈ ਵਾਰੀ ਦੇਖਿਓ ਰੱਬ ਦੇ ਪਿਆਰੇ ਮਸਤਾਨੇ ਹੋ ਜਾਂਦੇ ਆ, ਸਿਮਰਨ ਨਾਲ ਜੁੜੇ ਤੁਰੇ ਜਾਣ ਡੇ, ਤੁਰੇ ਜਾਣ ਡੇ ਆ। ਤੇ ਕੋਈ ਬੰਦਾ ਅੱਗੇ ਖੜਾ ਜਿਹਨੂੰ ਮਿਲਣਾ ਸੀ ਉਹਦੇ ਲਾਗੋਂ ਲੰਘ ਗਏ, ਉਹ ਵਾਜਾਂ ਮਾਰੀ ਜਾਂਦਾ ਗਾਂ ਲੰਘੇ, ਉਹ ਮਗਰ ਭੱਜ ਕੇ ਬਹੁ ਫੜਦਾ, ਕਹਿੰਦਾ ਭਾਈ ਸਾਹਿਬ ਕਿੱਥੇ ਲੰਘੀ ਜਾਣ ਡੇ ਹੋ, ਕੀ ਗੱਲ ਹੋ ਗਈ? ਕਹਿੰਦਾ ਮੈਂ ਤੁਹਾਨੂੰ ਇੱਦਾਂ ਆਵਾਜ਼ਾਂ ਮਾਰ ਰਿਹਾ, ਹੁਣ ਦੱਸਦੇ ਨਹੀਂ ਅੱਗੇ ਵੀ ਹੋਇਆ ਕੀ ਹੈ, ਅੱਗੋਂ ਪਿਆਰ ਨਾਲ ਕੀ ਕਹਿੰਦੇ ਆ? ਕਹਿੰਦੇ ਯਾਰ ਮੈਂ ਧਿਆਨ ਨਹੀਂ ਦਿੱਤਾ ਤੇਰੇ ਵੱਲ, ਕਿਉਂਕਿ ਧਿਆਨ ਸ਼ਬਦ ਵਾਲੇ ਪਾਸੇ ਲੱਗਿਆ ਸੀ, ਤੇਰੇ ਵੱਲ ਧਿਆਨ ਦਿੱਤਾ ਨਹੀਂ, ਮੈਂ ਵੇਖਿਆ ਨਹੀਂ, ਮੈਂ ਤੇਰੀ ਆਵਾਜ਼ ਸੁਣੀ ਨਹੀਂ, ਕਿਉਂਕਿ ਆਵਾਜ਼ ਰੱਬ ਦੇ ਅੰਦਰੋਂ ਆਉਣ ਡਈ ਸੀ। ਕਿਹਦੀ ਕਿਹਦੀ ਆਵਾਜ਼ ਸੁਣਨ? ਇਹਨੂੰ ਕਹਿੰਦੇ ਆ ਗੁਰੂ ਜੀ, ਤੈ ਅਨੇਕ ਵਾਜੇ ਸਦਾ ਆਨੰਦ, ਆਨੰਦ। ਕਹਿੰਦੇ ਤੇ ਅਨੇਕ ਵਾਜੇ ਵੱਜਣ ਲੱਗ ਪੈਂਦੇ ਆ ਤੇ ਮਨ ਬਿਰਤੀ ਹਮੇਸ਼ਾ ਆਨੰਦ। ਆਨੰਦ ਕਿਹਨੂੰ ਕਹਿੰਦੇ ਆ? ਇੱਕ ਰਸ ਚ, ਇੱਕ ਲੈਵਲ ਚ। ਕਹਿੰਦੇ ਹੁਣ ਮਨ ਬਿਰਤੀ ਇੱਕ ਰਸ ਚ ਰਹਿੰਦੀ ਆ, ਇੱਕ ਲੈਵਲ ਚ ਰਹਿੰਦੀ ਆ। ਹੁਣ ਮਨ ਬਿਰਤੀ ਨੂੰ ਪਤਾ ਹੀ ਨਹੀਂ ਸੰਸਾਰ ਤੇ ਕੀ ਹੋਣ ਡਿਆ, ਤੇ ਜੱਗ ਵਾਲੇ ਕੀ ਕਹਿਣ ਲੱਗ ਪਏ? ਕਹਿੰਦੇ ਕਮਲਾ ਹੋ ਗਿਆ, ਪਾਗਲ ਹੋ ਗਿਆ। ਕਿਸੇ ਨੇ ਪੁੱਛਿਆ ਜੀ ਕਿੱਦਾਂ ਕਮਲਾ ਹੋ ਗਿਆ, ਕਿੱਦਾਂ ਪਾਗਲ ਹੋ ਗਿਆ? ਕਹਿੰਦੇ ਸੱਚੀ ਮੁੱਚੀ ਪਾਗਲ ਹੋ ਗਿਆ, ਕਿਸੇ ਦੀ ਗੱਲ ਹੀ ਨਹੀਂ ਸੁਣਦਾ, ਕਿਸੇ ਵੱਲ ਧਿਆਨ ਹੀ ਨਹੀਂ ਦਿੰਦਾ। ਉਹ ਭਾਈ ਕਰੇ ਕਿ ਜਿਹੜਾ ਆਨੰਦ ਉਹ ਮਾਣਨ ਡਿਆ ਨਾ, ਉਸ ਆਨੰਦ ਵਰਗਾ ਆਨੰਦ ਸੰਸਾਰ ਤੇ ਹੈ ਹੀ ਨਹੀਂ, ਉਹ ਕਿੱਦਾਂ ਕਿਸੇ ਹੋਰ ਵੱਲ ਧਿਆਨ ਦੇ ਲਏ, ਕਿੱਦਾਂ ਕਿਸੇ ਵੱਲ ਵੇਖ ਲਵੇ, ਕਿਉਂਕਿ ਮਨ ਬਿਰਤੀ ਬਣ ਚੁੱਕੀ ਉਹਦੀ। ਫਿਰ ਗੁਰੂ ਜੀ ਉਹਨੂੰ ਕਹਿਣ ਲੱਗੇ, ਕਹਿੰਦੇ ਸੱਚੇ ਰਿਹਾ ਸਮਾਏ, ਕਹਿੰਦੇ ਐਸੀ ਬਿਰਤੀ ਵਾਲੀ ਆਤਮਿਕ ਅਵਸਥਾ ਜਿਹੜੀ ਹੈ ਹਮੇਸ਼ਾ ਪਰਮਾਤਮਾ ਚ ਲੀਨ ਰਹਿੰਦੀ ਹੈ, ਹਮੇਸ਼ਾ ਪਰਮਾਤਮਾ ਚ ਸਮਾਈ ਰਹਿੰਦੀ ਹੈ, ਉਹ ਕਦੀ ਵੀ ਉਸ ਅਕਾਲ ਪੁਰਖ ਤੋਂ ਦੂਰ ਨਹੀਂ ਹੁੰਦੀ, ਉਹ ਨਹੀਂ ਦੂਰ ਹੁੰਦੀ, ਕਿਉਂਕਿ ਮਨ ਬਿਰਤੀ ਬਣ ਗਈ ਉਹਦੀ, ਅੰਦਰ ਪ੍ਰਕਾਸ਼ ਹੋ ਗਿਆ ਉਹਦੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਇਉਂ ਕਹੇ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ। ਕਹਿੰਦੇ ਇਉਂ ਫਿਰ ਗੁਰੂ ਜੀ ਕਹਿ ਰਿਹਾ, ਇਉਂ ਕਹੇ ਨਾਨਕ। ਦੇਖੋ ਨਾਨਕ ਅੱਖਰ ਵਰਤਿਆ ਗੁਰੂ ਸਾਹਿਬਾਨ ਨੇ, ਨੰਗ ਦਾ ਭਾਵ ਗੁਰੂ ਜੀ ਕਹਿ ਰਿਹਾ। ਕਹਿੰਦੇ ਕੀ ਕਹਿ ਰਿਹਾ ਗੁਰੂ ਜੀ? ਕਹਿੰਦੇ ਗੁਰੂ ਜੀ ਕਹਿਣ ਲੱਗੇ, ਜੱਗ ਵਾਲਿਓ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਦੇ ਨਾਲ ਮੈਚ ਕਰ ਜਾਂਦੀ ਹੈ, ਮਿਲ ਜਾਂਦੀ ਹੈ, ਕਹਿੰਦੇ ਫਿਰ ਉਹਨਾਂ ਦੀ ਭਟਕਣਾ ਰੁਕ ਜਾਂਦੀ ਹੈ। ਰੋਜ਼ ਬਾਣੀ ਪੜਿਓ, ਰੋਜ਼ ਗੁਰੂ ਘਰ ਜਾਇਓ, ਪਰ ਜੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਨਾਲ ਤੁਹਾਡੀ ਸੋਚ ਗੁਰੂ ਦੀ ਸੋਚ ਨਾਲ ਨਹੀਂ ਨਾ ਮਿਲਦੀ, ਉਹਨਾਂ ਚਿਰ ਮਨ ਦੀ ਭਟਕਣਾ ਨਹੀਂ ਜੇ ਰੁਕਦੀ। ਆਪਣੀ ਮਨ ਬਿਰਤੀ ਇਹੀ ਕਹਿੰਦੀ ਮੈਂ ਰੋਜ਼ ਗੁਰੂ ਘਰ ਜਾਂਦਾ, ਮੈਂ ਰੋਜ਼ ਪਾਠ ਕਰਦਾ, ਮੈਂ ਰੋਜ਼ ਗੁਰੂ ਘਰ ਮੱਥਾ ਟੇਕ ਕੇ ਆਉਂਦਾ, ਮੈਂ ਤਾਂ ਤਿੰਨ ਤਿੰਨ ਘੰਟੇ ਬੈਠਾ ਰਹਿੰਦਾ, ਮੈਂ ਛੇ ਛੇ ਘੰਟੇ ਬੈਠਾ ਰਹਿੰਦਾ। ਪਰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਇੰਨੀ ਇੰਨੀ ਦੇਰ ਬੈਠੇ ਰਹਿੰਦੇ ਹੋ, ਤੇ ਸੁਭਾਵਕ ਹੀ ਮੂੰਹ ਚੋਂ ਨਿਕਲ ਜਾਂਦਾ ਉਹਦੇ ਕੀ ਕਹਿੰਦਾ, ਕਹਿੰਦਾ ਮੈਨੂੰ ਜਾਂਦਿਆਂ ਤੇ ਬੜਾ ਚਿਰ ਹੋਇਆ ਪਰ ਮੇਰਾ ਕੋਈ ਕੰਮ ਨਹੀਂ ਬਣਿਆ। ਇਹਦਾ ਮਤਲਬ ਵੀ ਇਹ ਝੂਠੇ ਧੰਦਿਆਂ ਲਈ ਗਿਆ, ਇਹਦਾ ਗੁਰੂ ਨਾਲ ਮਿਲਾਪ ਨਹੀਂ ਹੈਗਾ, ਇਹਦੀ ਮਨ ਬਿਰਤੀ ਗੁਰੂ ਵਾਲੇ ਪਾਸੇ ਨਹੀਂ ਹੈਗੀ, ਇਹਨੇ ਕੀ ਲੈਣਾ ਗੁਰੂ ਚਰਨਾਂ ਦੇ ਵਿੱਚੋਂ। ਤੇ ਗੁਰੂ ਜੀ ਕੀ ਕਹਿਣ ਲੱਗੇ, ਉਹ ਕਹਿਣ ਲੱਗੇ ਏਦਾਂ ਆ, ਜਿੱਦਣ ਤੇਰੀ ਸੋਚ ਬਾਣੀ ਪੜ੍ਹਦਿਆਂ ਪੜ੍ਹਦਿਆਂ ਏਦਾਂ ਦੀ ਬਣ ਗਈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਡਿਆ ਕਿ ਸੰਸਾਰ ਤੇ ਝੂਠਾ, ਇਹ ਤੇ ਨਾਸ਼ਵਾਨ ਆ, ਇਹ ਤੇ ਕੁਛ ਹੀ ਨਾਲ ਜਾਣੀ ਨਹੀਂ। ਜਿੱਦਣ ਮਨ ਬਿਰਤੀ ਏਦਾਂ ਦੀ ਬਣ ਗਈ, ਸਮਝ ਲਓ ਤੁਹਾਡੀ ਮਨ ਬਿਰਤੀ ਦਾ ਮਿਲਾਪ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਹੋ ਗਿਆ। ਤੇ ਜਿੱਦਣ ਹੋ ਗਿਆ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਏਡੀ ਕੋਈ ਗੱਲ ਨਹੀਂ, ਇਹੋ ਹੀ ਗੁਰਬਾਣੀ ਤੁਸੀਂ ਪੜ੍ਹ ਕੇ ਦੇਖਿਓ, ਤੁਹਾਡੇ ਅੰਦਰੋਂ ਵਿਚਾਰ ਚੱਲ ਪੈਣੀ, ਤੁਹਾਡੇ ਅੰਦਰੋਂ ਵਿਚਾਰ ਚੱਲ ਪੈਣੀ। ਤੁਸੀਂ ਹੈਰਾਨ ਹੋਣਾ ਕਿ ਆਹ ਕੀ ਹੋਣ ਡਿਆ, ਤੁਸੀਂ ਸੁੱਤੇ ਹੋ, ਲੰਮੇ ਪਏ ਹੋ, ਤੁਹਾਨੂੰ ਪੰਕਤੀ ਚੇਤੇ ਆ ਗਈ ਸੁੱਤਿਆਂ ਨੂੰ, ਸਾਰੀ ਰਾਤ ਪੰਕਤੀ ਦੀ ਵਿਚਾਰ ਚੱਲਦੀ ਰਹੀ, ਸਾਰੀ ਰਾਤ ਕਦੀ ਕੁਝ ਵਿਖਿਆਣ, ਕਦੀ ਕੁਝ ਵਿਖਿਆਣ, ਕਦੀ ਕੁਝ ਵਿਖਿਆਣ, ਕਦੀ ਕੁਝ ਵਿਖਿਆਣ। ਕੀ ਕਹਿੰਦਾ, ਸਵੇਰੇ ਉੱਠ ਕੇ ਆਪਣੇ ਮਨ ਨਾਲ ਗੱਲਾਂ ਕਰਦਾ ਹੈ, ਧੰਨ ਅੱਜ ਰਾਤ ਸੁੱਤੇ ਵੀ ਹੈ, ਸੁੱਤੇ ਵੀ ਨਹੀਂ ਹੈ, ਦੋ ਗੱਲਾਂ ਕਹਿ ਕੇ ਸੁੱਤੇ ਵੀ ਹੈ, ਸੁੱਤੇ ਵੀ ਨਹੀਂ ਹੈ। ਫਿਰ ਕੀ ਕਹਿੰਦਾ, ਅੱਗੇ ਸੌਂਦਾ ਨਹੀਂ ਸੀ ਤੇ ਥੱਕ ਜਾਂਦਾ ਸੀ, ਅੱਜ ਮੈਨੂੰ ਲੱਗਦਾ ਨੀਂਦ ਆਈ ਵੀ ਨਹੀਂ ਪਰ ਮੈਂ ਥੱਕਿਆ ਵੀ ਨਹੀਂ। ਆਪਣੇ ਅੰਦਰ ਮਹਿਸੂਸ ਕਰਦਾ ਵੀ ਕੀ ਹੋਇਆ ਅੱਜ ਮੇਰੇ ਨਾਲ, ਮੈਂ ਸੁੱਤਿਆ ਵੀ ਸੀ ਤੇ ਸੁੱਤਾ ਵੀ ਨਹੀਂ ਸੀ, ਨਾ ਸੌਣ ਕਰਕੇ ਥੱਕ ਜਾਂਦਾ ਸੀ, ਅੱਜ ਮੈਂ ਥੱਕਿਆ ਵੀ ਨਹੀਂ। ਕਿਉਂ? ਅੰਦਰ ਵਿਚਾਰ ਚੱਲਦੀ ਸੀ, ਅੰਦਰ ਦਵਾਈ ਚੱਲਦੀ ਸੀ ਜਿਹੜੀ ਜਨਮਾਂ ਜਨਮਾਂ ਦੀ ਥਕਾਵਟ ਲਾ ਦਿੰਦੀ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਚੱਲਦੀ ਸੀ, ਤੇ ਜਿਹਨਾਂ ਦੇ ਅੰਦਰ ਗੁਰੂ ਦੇ ਸ਼ਬਦ ਦੀ ਵਿਚਾਰ ਚੱਲਦੀ ਹੈ, ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਫਿਰ ਬਾਣੀ 'ਚ ਲਿਖਿਆ, ਇੱਕ ਜਗੰਦਿਆਂ ਨਾ ਲੈਣ, ਇੱਕ ਸੁੱਤਿਆਂ ਦੇ ਉਠਾਲ। ਕਹਿੰਦੇ ਇੱਕ ਜਾਗਦੇ ਅੱਠ ਅੱਠ ਘੰਟੇ, ਦਸ ਦਸ ਘੰਟੇ, ਪਰ ਮਨ ਬਿਰਤੀ ਗੁਰੂ ਚਰਨਾਂ ਨਾਲ ਨਹੀਂ ਜੁੜਦੇ, ਗੁਰਬਾਣੀ ਦੀ ਵਿਚਾਰ ਨਹੀਂ ਕਰਦੇ। ਕਹਿੰਦੇ ਜਾਗਦੇ ਮਿਲਣਾ ਕੁਛ ਨਹੀਂ, ਇੱਕ ਸੁੱਤਿਆਂ ਦੇ ਉਠਾਲ, ਇੱਕ ਜਾਗ ਲਈ ਸੁੱਤੇ ਨੇ ਪਰ ਸੁੱਤੇ ਅੱਖਾਂ ਬੰਦ ਕਰਕੇ ਵੀ ਗੁਰਬਾਣੀ ਦੀ ਵਿਚਾਰ ਕਰਦੇ ਪਏ, ਸੋਚ ਗੁਰੂ ਨਾਲ ਜੋੜ ਕੇ ਬੈਠੇ ਨੇ। ਕਹਿੰਦੇ ਇਹਨਾਂ ਸੁੱਤਿਆਂ ਨੂੰ ਵੀ ਉਸ ਪਰਮਾਤਮਾ ਨੇ ਉਠਾ ਲੈਣਾ ਤੇ ਆਪਣੇ 'ਚ ਲੀਨ ਕਰ ਲੈਣਾ ਹੈ। ਕਿਹਨਾਂ ਨੂੰ? ਜਿਹੜੇ ਸੁੱਤੇ ਪਏ ਵੀ ਉਹਦੇ ਹੀ ਨੇ, ਜਿਹੜੇ ਸੁੱਤੇ ਪਏ ਵੀ ਉਹਦੇ ਨਾਲ ਜੁੜੇ ਰਹਿੰਦੇ ਨੇ। ਐਸੀ ਮਨਬਿਰਤੀ ਬਣਾਓ, ਐਸੀ ਮਨਬਿਰਤੀ ਬਣਾਓ। ਫਿਰ ਗੁਰੂ ਜੀ ਕਹਿਣ ਲੱਗੇ, ਨਿੱਜ ਘਰ ਵਸਿਆ ਆਏ। ਕਹਿੰਦੇ ਫਿਰ ਉਹ ਜਿਹੜੀ ਆਤਮਿਕ ਬਿਰਤੀ ਹੈ ਨਾ, ਅਸਲੀ ਘਰ ਦੇ ਵਿੱਚ ਆ ਕੇ ਟਿਕ ਜਾਂਦੀ ਹੈ। ਨਿੱਜ ਘਰ ਵਸਿਆ, ਨਿੱਜ ਦਾ ਭਾਵ ਅਸਲੀ, ਅਸਲੀ ਘਰ ਵਿੱਚ ਆ ਕੇ ਉਹਨਾਂ ਦੀ ਮਨਬਿਰਤੀ ਟਿਕ ਜਾਂਦੀ ਹੈ, ਮਨਬਿਰਤੀ ਅਵਸਥਾ ਟਿਕ ਜਾਂਦੀ ਹੈ। ਫਿਰ ਉਹਨਾਂ ਦੀ ਮਨਬਿਰਤੀ ਸੰਸਾਰ 'ਤੇ ਕਿਤੇ ਭਟਕਦੀ ਨਹੀਂ, ਕਿਤੇ ਨਹੀਂ ਜਾਂਦੀ। ਉਹਨਾਂ ਨੂੰ 24 ਘੰਟੇ ਰੱਬ ਚੇਤੇ ਆ, 24 ਘੰਟੇ ਉਹਨਾਂ ਦੀ ਸੁਰਤ ਜਿਹੜੀ ਹੈ ਉਸ ਪਰਮਾਤਮਾ ਵਾਲੇ ਪਾਸੇ ਲੱਗੀ ਰਹਿੰਦੀ ਹੈ, ਕਿਸੇ ਪਾਸੇ ਨਹੀਂ ਜਾਂਦੀ। ਉਹਨਾਂ ਨੂੰ ਰੋਟੀ ਮਿਲ ਗਈ ਤੇ ਵਾਹ ਭਲਾ, ਨਾ ਮਿਲ ਗਈ ਤੇ ਵਾਹ ਭਲਾ, ਕਿੰਨੇ ਵਜੇ ਮਿਲ ਗਈ ਤਾਂ ਵੀ ਠੀਕ ਹੈ, ਲੇਟ ਮਿਲ ਗਈ ਤੇ ਤਾਂ ਵੀ ਠੀਕ ਹੈ, ਕੋਈ ਗੱਲ ਹੀ ਨਹੀਂ, ਮਨਬਿਰਤੀ ਬਣ ਗਈ। ਸੋ ਐਸੀ ਮਨਬਿਰਤੀ ਬਣਾਓ। ਸੋ ਗੁਰੂ ਪਿਆਰੀ ਸਾਧ ਸਿੰਘ ਜੀ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ। ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।